ਦੁਇਰਾ ਉਤੇ ਉਪਰਾਤ ਸੁਧ ਪਾਏ ਕਰ ਮੁਖ ਪਖਾਰ ਲੈ ਬਾਰ ਕੈਨ ਛਾ ਚਿਗ ਮਦ ਤੇਤ ਚਿਤ ਵਿਚਾਰ ਬੋ ਬਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਕਿ ਧਰਮ ਤੁਰੰਤਰ ਵੈਰਾਗ ਸਰੂਪ ਏਕ ਬਹਾਦਰ ਸਿਮਰਿਐ ਕਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ, ਐਸੇ ਬੈਰਾਗ ਸਰੂਪ ਧਰਮ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਿਕ ਅਸਥਾਨਾਂ ਤੇ ਨਿਤਾਂ ਪ੍ਰਤੀ ਸੰਧਿਆ ਵੇਲੇ ਹਾਜ਼ਰੀਆਂ ਭਰਦੇ ਹੋਏ ਗੁਰੂ ਇਤਿਹਾਸ ਨਾਲ ਜੁੜਦੇ ਹੋ। ਸਤਿਗੁਰ ਸਾਹਿਬ ਜੀ ਦੇ ਦੋ ਸਰੂਪ ਹਨ, ਇੱਕ ਨਿਰਗੁਣ ਦੂਜਾ ਸਰਗੁਣ। ਨਿਰਗੁਣ ਬਾਰੇ ਤਾਂ ਆਖਿਆ ਜਾਂਦਾ ਹੀ ਨਹੀਂ, ਅਕਥ ਕਥਾ ਕਥੀ ਨਾ ਜਾਏ, ਜਿਹਦੇ ਬਾਰੇ ਕੁਝ ਵੀ ਲਫ਼ਜ਼ ਨਾ ਹੋਣ, ਕੋਈ ਸ਼ਬਦ ਨਾ ਜ਼ੁਬਾਨ ਆਖ ਸਕੇ, ਉਹ ਨਿਰਗੁਣ ਹੈ। ਜੋ ਪਰਮਾਤਮਾ ਦਾ ਸਰਗੁਣ ਸਰੂਪ ਇਹ ਦ੍ਰਿਸ਼ਟੀਗੋਚਰ ਪਸਾਰਾ ਗੁਰੂ ਨਾਨਕ ਪਾਤਸ਼ਾਹ ਜੀ ਨੇ 10 ਜਾਂਬੇ ਧਾਰਨ ਕੀਤੇ, ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ। 10 ਜਾਮਿਆਂ ਵਿਖੇ ਇਹ ਨਿਰੰਕਾਰੀ ਜੋਤ ਧਰਮ ਦਾ ਹੀ ਪ੍ਰਚਾਰ ਕਰਦੀ ਰਹੀ, ਸ਼ਬਦ ਨਾਲ ਜੋੜਿਆ। 5 ਸ਼ਾਂਤੀ ਸਰੂਪ, 6ਵੇਂ ਪਾਤਸ਼ਾਹ ਸ਼ਾਂਤੀ ਨਾਲ ਵੀ ਰਸ ਵੀ ਧਾਰਨ ਕੀਤਾ। ਐਸੇ ਮਹਾਨ ਯੋਧੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਇਤਿਹਾਸ ਸ਼੍ਰੋਮਣੀ ਕਵੀ ਭਾਈ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ। ਪਿਛਲੇ ਪ੍ਰਕਰਣਾਂ ਵਿਖੇ ਆਪ ਜੀ ਨੇ ਸ਼੍ਰਵਣ ਕੀਤਾ ਹੈ ਕਿ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਕਾਜੀ ਰੁਸਤਮ ਖਾਨ 10,000 ਰੁਪਏ ਲੈਣ ਲਈ ਆਇਆ। ਸਤਿਗੁਰ ਜੀ ਨੇ ਇੱਕ ਸੇਵਕ ਦੇ ਕੰਨ ਵਿਖੇ ਹੌਲੀ ਜੀ ਆਖਿਆ, ਜਾਓ ਗੁਰਮੁਖ ਪਿਆਰਿਓ, ਮਾਤਾ ਕੌਲਾ ਜੀ ਨੂੰ ਆਖ ਦਵੋ ਕਿ ਉਹਨਾਂ ਦਾ ਪਿਤਾ ਆ ਰਿਹਾ, ਉਹਨਾਂ ਲਈ ਲੰਗਰ ਪਾਣੀ ਜਲ ਪਾਣੀ ਤਿਆਰ ਕਰੋ। ਤੇ ਇਤਨੇ ਨੂੰ ਸਤਿਗੁਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਫੌਜਾਂ ਦੇ ਸਹਿਤ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ, ਜਿੱਥੇ ਮਾਤਾ ਜੀ ਦਾ ਨਿਵਾਸ, ਉੱਥੇ ਕਾਜੀ ਨੂੰ ਭੇਜਿਆ ਵੀ ਜਾਓ ਪਹਿਲਾਂ ਜਲ ਪਾਣੀ ਛਕ ਲਓ। ਕਾਜੀ ਜੀ ਪਲੰਘ ਤੇ ਬਹਿ ਕੇ ਨੌਕਰ ਥੱਲੇ ਬਹਿ ਗਿਆ। ਬੜੇ ਚਾਅ ਨਾਲ ਕਾਜੀ ਨੇ ਲੰਗਰ ਛਕਣਾ ਸ਼ੁਰੂ ਕੀਤਾ। ਦਾਸੀ ਪ੍ਰਸ਼ਾਦਾ ਲੈ ਕੇ ਆਈ, ਅੱਧਾ ਪ੍ਰਸ਼ਾਦਾ ਛਕਿਆ, ਅੱਧੀ ਭੁੱਖ ਉਤਰ ਗਈ, ਅੱਧੀ ਰਹਿ ਗਈ। ਤੇ ਮਾਤਾ ਕੌਲਾ ਜੀ ਨੇ ਸੋਚਿਆ ਵੀ ਦਰਸ਼ਨ ਕਰਾਂ ਆਪਣੇ ਪਿਤਾ ਅੱਬਾ ਜਾਨ ਦੇ, ਤੇ ਮਾਤਾ ਕੌਲਾ ਜੀ ਪ੍ਰਸ਼ਾਦਾ ਲੈ ਕੇ ਫਿਰ ਆਏ। ਜਦੋਂ ਗਹਿਣਿਆਂ ਦੀ ਆਵਾਜ਼ ਸੁਣੀ, ਕਾਜੀ ਨੇ ਸੋਚਿਆ ਕੋਈ ਬੀਬੀ ਆ ਰਹੀ ਹੈ, ਕੋਈ ਔਰਤ ਆ ਰਹੀ ਹੈ। ਤੇ ਮਾਤਾ ਕੌਲਾ ਜੀ ਨੇ ਆਖਿਆ, ਅੱਬਾ ਜਾਨ ਮੇਰੀ ਸਲਾਮ ਕਬੂਲ ਕਰੋ। ਸਲਾਮੇ ਵਾਲਕੁਮ। ਕਾਜੀ ਦੇ ਸਿਰ ਉਤਾਂਹ ਵੇਖਿਆ, ਇਹ ਤਾਂ ਮੇਰੀ ਬੇਟੀ ਹੈ। ਸ਼ਰਮ ਨਾਲ ਡੁੱਬ ਕੇ ਮਰਨ ਲੱਗਾ ਕਿ ਮੇਰੀ ਬੇਟੀ ਇੱਥੇ ਕੀ ਕਰ ਰਹੀ ਹੈ। ਰੋਟੀ ਉੱਥੇ ਦੀ ਉੱਥੇ ਸੰਗ ਵਿਖੇ ਅੜ ਕੇ ਰਹਿ ਗਈ। ਅਗਾਂਹ ਬੁਰਕੀ ਪਾਉਣ ਨੂੰ ਮਨ ਨਹੀਂ ਕਰਦਾ, ਗਲਾ ਭਰ ਗਿਆ, ਬੋਲਿਆ ਨਹੀਂ ਜਾ ਰਿਹਾ। ਤੇ ਮਾਤਾ ਜੀ ਨੇ ਆਖਿਆ, ਮਾਤਾ ਕੌਲਾ ਜੀ ਨੇ, ਪਿਤਾ ਅੱਬਾ ਜਾਨ ਜੀ, ਪ੍ਰਸ਼ਾਦਾ ਛਕੋ, ਰਾਤ ਇੱਥੇ ਆਰਾਮ ਕਰੋ, ਸਵੇਰੇ ਤੁਰ ਜਾਣਾ ਪੈਸੇ ਲੈ ਕੇ। ਤੇ ਕਾਜੀ ਨੇ ਆਪਣੀ ਬੇਟੀ ਨੂੰ ਬੜਾ ਭੈੜੇ ਸ਼ਬਦ, ਬੁਰੇ ਸ਼ਬਦ ਆਖੇ। ਮਾਤਾ ਜੀ ਰੋਕਦੇ ਰਹੇ, ਪਰ ਕਾਜੀ ਉੱਥੋਂ ਤੁਰ ਗਏ। ਸ਼ਰਮ ਦੇ ਮਾਰੇ ਹੋਏ ਸਤਿਗੁਰੂ ਸਾਹਿਬ ਜੀ ਕੋਲ ਘੋੜਾ ਲੈਣ ਨਹੀਂ ਜਾ ਰਹੇ, ਜਿੱਥੇ ਮਹਾਰਾਜ ਦਾ ਟਿਕਾਣਾ ਉੱਥੇ ਘੋੜਾ ਬੰਨਿਆ ਹੋਇਆ। ਨੌਕਰ ਨੂੰ ਭੇਜਿਆ, ਜਾਓ ਘੋੜਾ ਲੈ ਕੇ ਆਓ। ਪਰ ਸਤਿਗੁਰ ਸਾਹਿਬ ਨੇ ਆਖਿਆ, ਕਾਜੀ ਨੂੰ ਭੇਜੋ, ਅਸੀਂ ਪੈਸੇ ਦੇਵਾਂਗੇ, ਘੋੜਾ ਲੈ ਜਾਏਗਾ। ਨੌਕਰ ਵਾਪਸ ਆਇਆ, ਕਾਜੀ ਜੀ ਆਪ ਜੀ ਨੂੰ ਸਤਿਗੁਰੂ ਜੀ ਬੁਲਾ ਰਹੇ ਹਨ ਕਿ ਆਪਣੇ ਪੈਸੇ ਲੈ ਜਾਓ। ਕਾਜੀ ਆਖਣ ਲੱਗਾ, ਐਸੇ ਦਰੋਹੀ ਗੁਰੂ ਕੋਲ ਮੈਂ ਕਦੀ ਨਹੀਂ ਜਾਵਾਂਗਾ, ਆਪਣਾ ਬਦਲਾ ਜ਼ਰੂਰ ਲਵਾਂਗਾ, ਸ਼ਾਹਜਹਾਂ ਕੋਲ ਜਾ ਕੇ ਪੁਕਾਰ ਕਰਾਂਗਾ, ਆਪਣੇ ਪੈਸੇ ਲਵਾਂਗਾ ਤੇ ਆਪਣਾ ਬਦਲਾ ਜ਼ਰੂਰ ਲਵਾਂਗਾ। ਵਾਪਸ ਨਹੀਂ ਆਇਆ। ਤੇ ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਜੇਠਾ ਜੀ ਆਦਿਕ ਦੋ ਸਿੱਖ ਭੇਜੇ, ਜਾਓ ਤੇ ਕਾਜੀ ਨੂੰ ਸਮਝਾ ਕੇ ਲਿਆਓ, ਸਮਝੇ ਨਾ ਤੇ ਫੜ ਕੇ ਚੁੱਕ ਕੇ ਲਿਆਓ। ਆ ਸਾਡੀ ਗੱਲ ਤਾਂ ਸੁਣ। ਤੇ ਗੁਰਮੁਖ ਪਿਆਰੇ ਭਾਈ ਜੇਠਾ ਜੀ ਆਦਿਕ ਦੋ ਸਿੱਖ ਗਏ, ਕਾਜੀ ਨੂੰ ਸਮਝਾਇਆ, ਕਾਜੀ ਚਲੋ ਆਪ ਜੀ ਨੂੰ ਮਹਾਰਾਜ ਬੁਲਾ ਰਹੇ ਹੈ। ਕਾਜੀ ਤੜਫੜ ਕਰਨ ਲੱਗਾ, ਮੈਂ ਨਹੀਂ ਜਾਣਾ। ਪਰ ਗੁਰੂ ਕੇ ਸਿੱਖ ਜੋਧੇ ਮਹਾਬਲੀ ਦੋਵਾਂ ਨੇ ਫੜ ਕੇ ਚੁੱਕ ਲਿਆ, ਚੁੱਕ ਕੇ ਮਹਾਰਾਜ ਜੀ ਕੋਲ ਲਿਆਏ। ਮਹਾਰਾਜ ਆਪ ਜੀ ਦੇ ਕੋਲ ਹਾਜ਼ਰ ਹੈ। ਸਤਿਗੁਰ ਨੇ ਆਖਿਆ, ਕਾਜੀ ਜੀ ਆਪਣੇ ਪੈਸੇ ਤਾਂ ਲੈ ਜਾਓ, ਇਹ ਲੋ 10,000 ਰੁਪਿਆ, ਇਹ ਲੈ ਜਾਓ। ਕਾਜੀ ਆਖਣ ਕਾ, ਪੈਸੇ ਤਾਂ ਨਹੀਂ ਲੈਣੇ, ਮੈਂ ਆਪਣਾ ਬਦਲਾ ਜ਼ਰੂਰ ਲਵਾਂਗਾ, ਸ਼ਾਹਜਹਾਂ ਕੋਲ ਜਾ ਕੇ ਪੁਕਾਰ ਕਰਾਂਗਾ, ਜਿਹੜੀ ਮੇਰੀ ਬੇਇੱਜ਼ਤੀ ਹੋਈ ਹੈ ਉਹਦਾ ਬਦਲਾ ਮੈਂ ਜ਼ਰੂਰ ਲਵਾਂਗਾ। ਬੜੇ ਗੁੱਸੇ ਨਾਲ ਇਹ ਕਾਜੀ ਉੱਥੋਂ ਤੁਰਿਆ, ਲਾਹੌਰ ਪਹੁੰਚਿਆ। ਰਾਤ ਨੂੰ ਨੀਂਦ ਨਾ ਆਵੇ, ਪੂਰੇ ਲਾਹੌਰ ਵਿਖੇ ਇਹ ਗੱਲ ਫੈਲ ਲੱਗੀ ਕਿ ਕਾਜੀ ਦੀ ਧੀ ਕੌਲਾ ਘਰ ਤੋਂ ਤੁਰ ਪਈ, ਕਿ ਕਾਜੀ ਉਹਨੂੰ ਮਾਰਦਾ ਸੀ, ਜਿਹੜੀ ਵਿਆਹ ਦੇ ਲਾਇਕ ਹੋਈ, ਪਰ ਕਾਜੀ ਬਾਰ ਬਾਰ ਉਹਨੂੰ ਮਾਰਦਾ, ਤਾੜਨਾ ਕਰਦਾ, ਉਹਦਾ ਵਿਆਹ ਨਹੀਂ ਕਰ ਰਿਹਾ, ਇਸ ਕਰਕੇ ਤੰਗ ਹੋ ਕੇ ਘਰ ਤੋਂ ਤੁਰ ਪਈ। ਤੇ ਕਾਜਣ ਵੀ ਆਖਣ ਲੱਗੀ, ਵੀ ਤੁਸੀਂ ਬਾਰ ਬਾਰ ਮਾਰਦੇ ਸੀ ਤੇ ਸਾਡੇ ਮੂੰਹ ਤੇ ਕਾਲਖ ਲਗਾ ਕੇ ਤੁਰ ਪਈ। ਇਸ ਤਰ੍ਹਾਂ ਵਿਚਾਰ ਕਰਦੇ ਹੋਏ ਹੁਣ ਇਹ ਕਾਜੀ ਸਤਿਗੁਰੂ ਸਾਹਿਬ ਜੀ ਦੀ ਆਪਣੇ ਮਨ ਦੇ ਪ੍ਰਤੀ ਈਰਖਾ ਲੈ ਕੇ ਕਿਵੇਂ ਸ਼ਾਹਜਹਾਂ ਕੋਲ ਜਾ ਰਿਹਾ ਹੈ, ਆਪਣੀ ਫਰਿਆਦ ਕਰ ਰਿਹਾ। ਆਓ ਗੁਰੂ ਖਾਲਸਾ ਜੀਓ, ਜਿਵੇਂ ਗੁਰੂ ਨਾਨਕ ਪਾਤਸ਼ਾਹ ਹਰਗੋਬਿੰਦ ਸਾਹਿਬ ਬਖਸ਼ਿਸ਼ ਕਰ ਰਹੇ ਹਨ, ਸਤਿਗੁਰੂ ਸਾਹਿਬ ਜੀ ਦਾ ਇਹ ਪਾਵਨ ਇਤਿਹਾਸ ਅਸੀਂ ਸਾਰੇ ਮਿਲ ਕੇ ਸਰਵਣ ਕਰੀਏ ਜੀ। ਸਾਰੇ ਗੁਰਮੁਖ ਪਿਆਰੇ ਸ਼ਰਧਾ ਸਤਿਕਾਰ ਨਾਲ ਗਜ ਵੱਜ ਕੇ ਆਖਣਾ ਕਰੋ ਜੀ, ਸਤਨਾਮ
ਗੁਰੂ ਸਾਹਿਬ ਜੀਓ,
ਸਤਨਾਮ
ਵਾਹਿਗੁਰੂ ਗੁਰੂ ਸਾਹਿਬ ਜੀਓ। ਦੁਏਰਾ ਉੱਠਿਓ ਪ੍ਰਾਤ ਸੁਧ ਪਾਏ ਕਰ, ਮੁਖ ਪਖਾਰ ਲੇ ਬਾਰ।
ਕਾਜੀ ਰੁਸਤਮ ਖਾ ਸਵੇਰੇ ਸਵੇਰੇ ਉਠਿਆ, ਸਰੀਰ ਦੇ ਸੁੱਧ ਆਈ ਤੇ ਮੂੰਹ ਧੋ ਲਿਆ। ਨਹਾਉਣਾ ਕੀ ਹੈ? ਮੂੰਹ ਹੀ ਧੋ ਲਿਆ। ਪੰਜ ਇਸ਼ਨਾਨਾ ਕੀਤਾ ਤੇ ਪੰਜ ਇਸ਼ਨਾਨਾ ਕਰਕੇ
ਕਹਿਣ ਛਾ ਟਿਗ ਮਦ ਚਿਤ ਵਿਚਾਰ ਬੋ ਬਾਰ।
ਤੇ ਆਪਣੇ ਮਨ ਵਿਖੇ ਬਾਰ ਬਾਰ ਵਿਚਾਰ ਕਰਦਾ ਹੋਇਆ ਵੀ ਸ਼ਾਹਜਹਾਂ ਕੋਲ ਜਾਣਾ, ਪੁਕਾਰ ਕਰਨਾ, ਮਦਦ ਲਵਾਂਗਾ, ਫੌਜਾਂ ਲੈ ਕੇ ਗੁਰੂ ਤੇ ਚੜ ਕੇ ਜਾਵਾਂਗਾ, ਆਪਣਾ ਬਦਲਾ ਜਰੂਰ ਲਵਾਂਗਾ।
ਪਈ ਬਸਤਰਨ ਪੈਰ ਕਚਹਿਰੀ ਗਏ,
ਬੜੇ ਸੋਹਣੇ ਕੱਪੜੇ ਪਾ ਕੇ ਕਚਹਿਰੀ ਗਿਆ ਹੈ।
ਪਾਤਸ਼ਾਹ ਤੂੰ ਦੇਖਤ
ਵੇ, ਸ਼ਾਹਜਹਾਂ ਕਚਹਿਰੀ ਵਿਖੇ ਬਿਰਾਜਮਾਨ ਤਖਤਾਂ ਤੇ ਬੈਠਾ ਹੋਇਆ ਤੇ ਉਥੇ ਜਾ ਕੇ ਆਖਣ ਲਗਾ ਹੈ,
ਕਰ ਸਲਾਮ ਬੋ ਬਾਰ ਅਗਾਰੇ।
ਬਾਰ ਬਾਰ ਸਲਾਮ ਕਰਦਾ ਬਾਦਸ਼ਾਹ ਜਾਪਰਾ, ਆਪ ਜੀ ਨੂੰ ਸਲਾਮ ਹੋਵੇ ਸਲਾਮ ਹੋਵੇ, ਬਾਰ ਬਾਰ ਝੁਕ ਕੇ ਸਲਾਮਾ ਕਰ ਰਿਹਾ ਹੈ।
ਬੋਲਿਓ ਆਪਣੀ ਕੀਨ ਪੁਕਾਰੇ,
ਫਿਰ ਇਸ ਕਾਜੀ ਨੇ ਆਪਣੀ ਪੁਕਾਰ ਸ਼ਾਹਜਹਾਂ ਦੇ ਹਜ਼ੂਰ ਕੀਤੀ ਹੈ।
ਹਰ ਗੋਬਿੰਦ ਹਿੰਦਨ ਕੋ ਪੀਰ, ਕਰੀ ਸੁਕੋ ਆਪ ਕੇ ਤੀਰ।
ਇਹ ਬਾਦਸ਼ਾਹ ਜਾਪਨਾ, ਆਪ ਜੀ ਜਾਣਦੇ ਹੋ ਕਿ ਆਪ ਜੀ ਦੇ ਇਲਾਕੇ ਵਿਖੇ ਹਿੰਦੂਆਂ ਦੇ ਪੀਰ, ਹਿੰਦੂਆਂ ਦੇ ਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀ ਭਾਣਾ ਵਰਤਾਇਆ, ਕੀ ਭੈੜਾ ਕੁਕਰਮ ਕੀਤਾ? ਬਾਦਸ਼ਾਹ ਜਾਪਨਾ, ਕੀ ਆਪ ਜੀ ਇਹ ਜਾਣਦੇ ਹੋ?
ਰੋਗੀ ਤੁਮ ਤੁਰੰਗ ਮੁਝ ਦੀਨ,
ਆਪ ਜੀ ਨੇ ਜੋ ਰੋਗੀ ਘੋੜਾ ਬਿਮਾਰ ਘੋੜਾ ਮੈਨੂੰ ਦਿੱਤਾ ਸੀ,
3,010 ਮੁੱਲ ਸੁਲੀਨ,
ਉਹਨਾਂ ਨੇ 10,000 ਰੁਪਏ ਮੁੱਲ ਦਾ ਘੋੜਾ ਮੇਰੇ ਤੋਂ ਖਰੀਦਿਆ ਸੀ। ਜੋ ਤੁਹਾਡਾ ਘੋੜਾ ਬਿਮਾਰ ਸੀ, ਮੈਂ ਬੜਾ ਇਲਾਜ ਕਰਾਇਆ ਤੇ ਮੇਰੇ ਤੋਂ ਉਧਾਰ ਘੋੜਾ 10,000 ਰੁਪਏ ਦਾ ਉਹ ਲੈ ਗਏ ਸੀ।
ਕਰੇ ਉਧਾਰ ਨਾਬ ਕੋ ਦੀਏ, ਅੱਜ ਕੱਲ ਕੈ ਟਾਲੋ ਕੀਏ।
ਮੇਰਾ ਉਧਾਰ ਕੀ ਆਣਾ, ਉਹ ਟਾਲਾ ਮਟੋਲਾ ਹੀ ਕਰਦੇ, ਅੱਜ ਦੇ ਦਾਂਗੇ ਕੱਲ ਦੇ ਦਾਂਗੇ। 10,000 ਰੁਪਏ ਉਧਾਰ ਲੈ ਕੇ ਘੋੜਾ ਲੈ ਕੇ ਵਾਪਸ ਦਿੱਤਾ ਨਹੀਂ ਤੇ ਹਰ ਰੋਜ ਟਾਲਾ ਮਟੋਲਾ ਕਰਦੇ ਰਹੇ ਹਨ।
ਅਬ ਸਮਝਾ ਮੇਰੀ ਬਿਰਮਾਏ, ਪੁਰਤੇ ਨਿਕਤਿ ਗਏ ਫਲਾਏ।
ਬਾਦਸ਼ਾਹ ਜਾਪਨਾ, ਮੇਰਾ ਘੋੜਾ ਵੀ ਲੈ ਗਏ, ਪੈਸੇ ਵੀ ਨਹੀਂ ਦਿੱਤੇ ਤੇ ਉਸ ਤੋਂ ਬਾਅਦ ਮੇਰੀ ਪੁੱਤਰੀ ਤਨਜਾ ਨੂੰ ਬਿਰਮਾ ਕੇ ਫਸਲਾ ਕੇ ਆਪਣੇ ਨਾਲ ਲੈ ਗਏ। ਮੇਰਾ ਮੂੰਹ ਵੀ ਕਾਲਾ ਕਰਤਾ, ਮੈਨੂੰ ਬੇਇੱਜ਼ਤ ਕੀਤਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ।
ਰੁਦਤ ਕਹਿਤ ਨੈ ਸਮਝੀ ਗਾਤ, ਆਗੇ ਸ਼ਰ ਸਿਓ ਕੇ ਸਾਥ।
ਕਾਜੀ ਆਪਣੀ ਪੁਕਾਰ ਕਰਤਾ ਰਿਹਾ, ਰੋ ਰੋ ਕੇ ਪਿੱਟ ਪਿੱਟ ਕੇ ਆਪਣੀ ਪੁਕਾਰ ਬਾਦਸ਼ਾਹ ਨੂੰ ਸੁਣਾ ਰਿਹਾ, ਪਰ ਬਾਦਸ਼ਾਹ ਪਹਿਲੇ ਹੀ ਅੱਗੋਂ ਖਿਜਿਆ ਹੋਇਆ, ਪਹਿਲੇ ਦੁਖੀ ਹੈ। ਪੁਕਾਰ ਕੀ ਸਣੇ? ਇਹ ਬਾਦਸ਼ਾਹ ਦੇ ਮਨ ਵਿਖੇ ਪਹਿਲੇ ਹੀ ਖਿਜ ਪੂਣਾ ਹੈ, ਕਿਸੇ ਪ੍ਰਤੀ ਵੈਸ਼ ਹੈ, ਇਸ ਕਰਕੇ ਇਸ ਨੇ ਦੀ ਪੁਕਾਰ ਨਹੀਂ ਸੁਣੀ।
ਰਕਤ ਨੇਤਰ ਤੇ ਤਾਰਤ ਸ਼ਾਹੂ, ਕਾਜ਼ੀ ਪਹੁੰਚੇ ਇਤਨੇ ਵਾਓ।
ਅੱਖਾਂ ਲਾਲ ਕਰਕੇ ਸ਼ਾਹਜਹਾਂ ਆਖਣ ਲਗਾ, ਸੁਧਰਦਾ ਨਹੀਂ, ਚੁੱਪ ਹੋ ਜਾ, ਕਿਉਂ ਰੋੜਾ ਪਾ ਰਿਹਾ? ਪਰ ਕਾਜੀ ਬਾਰ ਬਾਰ ਰੋ ਰੋ ਕੇ ਪੁਕਾਰ ਕਰ ਰਿਹਾ ਹੈ, ਬਾਦਸ਼ਾਹ ਤਾੜਨਾ ਕਰ ਰਿਹਾ ਹੈ।
ਪਟਕੀ ਸਿਰ ਤੇ ਪਾਗ ਉਤਾਰੇ, ਮੁਝ ਕੋ ਕੀਨਸ ਜਗਤ ਖੁਆਰੇ।
ਸਿਰ ਦਾ ਤਾਜ ਦਸਤਾਰ ਇਹਨੇ ਆਪਣੇ ਸਿਰ ਤੇ ਬੰਨਿਆ ਹੋਇਆ ਪਟਕਾ ਆਦਿਕ, ਉਹ ਲਾਹ ਕੇ ਅੱਗੇ ਰੱਖਤਾ, ਪਟਕਾ ਕੇ ਮਾਰਿਆ। ਬਾਦਸ਼ਾਹ ਜਾਪਨਾ, ਮੇਰਾ ਹੁਣ ਬੁਰਾ ਹਾਲ ਹੋ ਗਿਆ, ਮੈਂ ਮਰਨ ਦੇ ਅੜਿੱਕੇ ਪਹੁੰਚ ਗਿਆ, ਮੇਰੀ ਪੈਜ ਰੱਖੋ, ਮੇਰੀ ਇੱਜ਼ਤ ਰੱਖੋ, ਮੇਰੀ ਲਾਜ ਰੱਖੋ।
ਕਹਿਤ ਸ਼ਾਹ ਕਹਿ ਮੇਲਤ ਰੂਰਾ, ਸਮਝ ਨਾ ਪਰੈ ਕਹਿਤ ਜਿਵ ਬੌਰਾ।
ਰਾਜਾ ਆਖਣ ਲਗਾ, ਕਾਜੀ ਜੀ ਕੀ ਰੋਲਾ ਪਾਉਂਦੇ ਹੋ? ਬੋਲੇ ਹੋ ਗਏ ਹੋ? ਮਸਤਾਨੇ ਹੋ ਗਏ ਹੋ? ਦੇਖ ਕੇ ਬੋਲੋ, ਸਮਝ ਕੇ ਬੋਲੋ, ਤੁਹਾਡੀ ਗੱਲ ਸਮਝ ਤਾਂ ਆਉਂਦੀ ਨਹੀਂ, ਰੋਲਾ ਨਾ ਪਾਓ। ਚੰਗੀ ਤਰ੍ਹਾਂ ਚੁੱਪ ਹੋ ਕੇ ਬਹਿ ਜਾਓ, ਇਸ ਤਰ੍ਹਾਂ ਬਾਰ ਬਾਰ ਬਕਵਾਸ ਨਾ ਕਰੋ, ਰੋਲਾ ਨਾ ਪਾਓ।
ਹਜ਼ਰਤ ਸੁਣੋ ਕਾ ਕਿਸ ਕਈ ਆਪਰਾ ਉਪਤ ਸ਼ਾਕ ਮੇਲਤ ਰੋਰਾ, ਸਮਝ ਨਾ ਪਰੈ ਕਰਤ ਜੀ ਬੋਰਾ, ਨਾਂਗੋ ਸਿਰ ਨਾ ਕਰੋ ਅਗਾਰੇ, ਪਲੋਸਿਆਂ ਨੂੰ ਜਿਉ ਮਤ ਮਾਰੇ।
ਰੋਲਾ ਨਾ ਪਾ, ਨੰਗਾ ਸਿਰ ਸਾਡੇ ਅਗਾਹ ਨਾ ਕਰ, ਕਿਉਂਕਿ ਬਾਦਸ਼ਾਹ ਦੀ ਕਚਹਿਰੀ ਵਿਖੇ ਨੰਗਾ ਸਿਰ ਨੀ ਕਰੀਦਾ। ਨੰਗਾ ਸਿਰ ਕਰ ਲਿਆ ਉਹ ਬੰਦਾ ਪੁਕਾਰੂ ਹੈ, ਲੋੜਵੰਦ ਹੈ, ਆੜਤ ਹੈ। ਪਰ ਤੇਰੀ ਗੱਲ ਤਾਂ ਸਾਨੂੰ ਸਮਝ ਆਉਂਦੀ ਨਹੀਂ, ਸਾਨੂੰ ਗੱਲ ਚੰਗੀ ਤਰ੍ਹਾਂ ਸਮਝਾ। ਐਵੇਂ ਬਕਵਾਸ ਨਾ ਕਰ, ਰੋਲਾ ਨਾ ਪਾ, ਚੁੱਪ ਹੋ ਕੇ ਬਹਿ ਜਾ। ਕਾਜੀ ਹੁਣ ਚੁੱਪ ਹੋ ਕੇ ਬਹਿ ਜਾ।
ਯਾਰ ਸਤ ਪਿਕ ਤੂਸ਼ਨ ਕਰ ਰਹੇ ਹੋ, ਨਿਕਟ ਵਜ਼ੀਰ ਖਾਨ ਤਵ ਕਹਿਓ।
ਸ਼ਾਹ ਨੇ ਗੁੱਸੇ ਨਾਲ ਆਖਿਆ ਤੇ ਕਾਜੀ ਚੁੱਪ ਹੋ ਗਿਆ। ਤੇ ਨਾਲ ਗੁਰੂ ਘਰ ਦਾ ਪ੍ਰੇਮੀ, ਗੁਰੂ ਘਰ ਦਾ ਸ਼ਰਧਾਲੂ ਵਜ਼ੀਰ ਖਾਂ ਬੈਠਾ ਹੋਇਆ, ਤੇ ਵਜ਼ੀਰ ਖਾਂ ਬਾਦਸ਼ਾਹ ਨੂੰ ਆਖਣ ਲਗਾ ਹੈ,
ਹਜ਼ਰਤ ਸੁਣੋ ਕਾ ਕਿਸ ਕਹੀਐ, ਕਲ ਯੁਗ ਸਮਾਂ ਕਹਿਰ ਤੇ ਲਈਐ।
ਬਾਦਸ਼ਾਹ ਜਾਪਨਾ ਜੀ ਸੁਣੋ, ਕਿਸੇ ਨੂੰ ਕੀ ਆਖੀਏ, ਇਹ ਕਲ ਯੁਗ ਦਾ ਸਮਾਂ ਹੀ ਐਸਾ ਹੈ। ਸ਼ਰਮ ਧਰਮ ਦੇ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਹਰ ਪਾਸੇ ਕੂੜ ਦਾ ਪਸਾਰਾ ਹੈ, ਝੂੜ ਦਾ ਪਸਾਰਾ ਹੈ, ਹਰ ਪਾਸੇ ਅਤਿਆਚਾਰ ਹੈ। ਇਹ ਸਮਾਂ ਹੈ ਕਲਯੁਗ ਦਾ ਬਾਦਸ਼ਾਹ ਜਾਪਨਾ, ਇਹਦੇ ਬਾਰੇ ਆਪ ਜੀ ਨੂੰ ਕੀ ਆਖਣਾ।
ਸਮਝਿਆ ਤਰਨ ਕੀ ਨ ਦੁਖਿਆਰੀ, ਕਰੇ ਨਿਕਾਨਾ ਦਿਨ ਪ੍ਰਤ ਮਾਰੇ।
ਬਾਦਸ਼ਾਹ ਜਾਪਨਾ ਜੀ, ਇਹਦੀ ਬੇਟੀ ਨੌਜਵਾਨ ਹੋ ਗਈ, ਵਿਆਹ ਦੇ ਲਾਇਕ ਹੈ, ਪਰ ਇਹਦਾ ਵਿਆਹ ਨਹੀਂ ਕਰਦਾ, ਨਿਕਾਹ ਨਹੀਂ ਕਰਦਾ। ਇਸ ਕਰਕੇ ਇਹ ਘਰ ਤੋਂ ਦੁਖੀ ਹੋ ਕੇ ਦੌੜ ਪਈ, ਇਹਨੂੰ ਬਾਰ ਬਾਰ ਮਾਰਦਾ ਵੀ ਸੀ, ਰੋਜ਼ ਤਾੜਨਾ ਕਰਦਾ, ਰੋਜ਼ ਮਾਰਦਾ, ਤੇ ਇਸ ਮਾਰ ਤੋਂ ਦੁਖੀ ਹੋ ਕੇ ਇਹਦੀ ਬੇਟੀ ਘਰ ਤੋਂ ਦੌੜ ਪਈ ਹੈ।
ਵੇਲ ਚਾਰ ਨਿਕਸੀ ਗ੍ਰਹਿ ਛੋਰ, ਵਿਚਰਤ ਗਈ ਸਦਾ ਸਰ ਓਰ।
ਲਾਚਾਰ ਹੋ ਕੇ ਇਹਦੀ ਬੇਟੀ ਘਰ ਤੋਂ ਤੁਰ ਪਈ, ਦੌੜ ਪਈ, ਤੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਈ, ਜਿੱਥੇ ਸਿੱਖਾਂ ਦੇ ਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਾਸਾ ਹੈ, ਉਥੇ ਪਹੁੰਚੀ ਹੈ।
ਇਸਕੇ ਮਾਰਨ ਤੇ ਡਰ ਧਰ ਕੇ, ਬਸੀ ਤਹਾਂ ਆਏ ਨਾ ਮੁੜ ਕਰਕੇ।
ਉਸ ਬੇਟੀ ਨੂੰ ਡਰ ਸੀ ਕਿ ਰੋਜ਼ ਮਾਰ ਪੈਂਦੀ ਸੀ, ਰੋਜ਼ ਤਾੜਨਾ ਹੁੰਦੀ ਸੀ, ਤੇ ਮਾਰ ਦੀ ਡਰ ਤੋਂ ਘਰ ਤੋਂ ਦੌੜ ਪਈ, ਤੇ ਉਥੇ ਪਹੁੰਚ ਗਈ ਜਿੱਥੇ ਆਸਰਾ ਮਿਲਣ ਵਾਲਾ ਹੈ। ਇਹ ਗੁਰੂ ਘਰ ਨਿਥਾਵਿਆਂ ਦਾ ਥਾਵ, ਜਿੱਥੇ ਹਰ ਇੱਕ ਨੂੰ ਨਿਥਾਵ ਨੂੰ ਆਸਰਾ ਮਿਲਦਾ ਹੈ, ਥਾਂ ਮਿਲਦਾ ਹੈ, ਤੇ ਉਥੇ ਪਹੁੰਚੀ ਹੈ।
ਸ੍ਰੀ ਗੁਰੂ ਕੋ ਕਰ ਸਦਾ ਕਿਰਪਾਲ, ਪਰੇ ਅਨੇਕ ਰਹੇ ਨਰ ਬਾਲ।
ਗੁਰੂ ਸਾਹਿਬ ਜੀ ਦਾ ਘਰ ਇਹ ਕਿਰਪਾਲੂਆਂ ਦਾ ਘਰ ਹੈ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹਰਗੋਬਿੰਦ ਸਾਹਿਬ ਜੀ ਤੱਕ, ਜਿਨ੍ਹਾਂ ਵੀ ਜਿਹੜੇ ਵੀ ਕੋਈ ਦੀਨ, ਕੋਈ ਲੋੜਵੰਦ, ਕੋਈ ਦੁਖੀ ਇਹਨਾਂ ਦੀ ਸ਼ਰਨ ਵਿਖੇ ਆਏ, ਤੇ ਉਥੇ ਸਤਿਗੁਰ ਨੇ ਇਹਨਾਂ ਦੀ ਬਾਹ ਫੜ ਲਈ, ਕਿਸੇ ਨੂੰ ਛੱਡਿਆ ਨਹੀਂ। ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਉਹ ਲਾਚਾਰ ਪੰਡਿਤ ਬ੍ਰਾਹਮਣ ਆਏ, ਪਰ ਮਹਾਰਾਜ ਜੀ ਨੇ ਬਾਂਹ ਫੜ ਲਈ, ਜਿਨ੍ਹਾਂ ਦੀ ਬਾਂਹ ਫੜ ਲਈ ਬਾਂਹ ਨੂੰ ਛੱਡਿਆ ਨਹੀਂ। ਇਹ ਗੁਰੂ ਘਰ ਹੈ, ਇੱਥੇ ਕੋਈ ਦੁਖੀ ਹੋ ਕੇ ਆਵੇ, ਕੋਈ ਪੁਕਾਰ ਕਰੇ, ਆਰਤ ਹੋ ਕੇ ਆਵੇ, ਲੋੜਵੰਦ ਹੋ ਕੇ ਆਵੇ, ਉਹਦੀ ਪੁਕਾਰ ਜ਼ਰੂਰ ਸੁਣੀ ਜਾਂਦੀ ਹੈ, ਉਸ ਨੂੰ ਆਸਰਾ ਮਿਲਦਾ ਹੈ।
ਅੰਨ ਸਭਨ ਕੋ ਦੇ ਤੇਰਾ, ਅਸਨ ਬਸਨ ਬਸੈ ਜੋ ਤੈ ਲੈ।
ਕੋਈ ਵੀ ਲੋੜਵੰਦ ਹੋਵੇ ਉਸ ਨੂੰ ਪ੍ਰਸ਼ਾਦਾ ਮਿਲਦਾ, ਅੰਨ ਮਿਲਦਾ ਹੈ, ਬਸਤਰ ਆਦਿਕ ਹਰ ਤਰ੍ਹਾਂ ਦੀ ਸਹੂਲਤ ਹੈ ਇਹ ਗੁਰੂ ਘਰ ਵਿਖੇ।
ਤਿੰਨ ਪਰ ਕਰਤ ਪੁਕਾਰ ਅਜਾਨ, ਜਿਨੋ ਦੀਨ ਬਡ ਹਜ਼ਰਤ ਪ੍ਰਾਨ।
ਪਾਤਸ਼ਾਹ ਜਾਪਨਾ ਜੀ ਇਹ ਉਹਨਾਂ ਲਈ ਪੁਕਾਰ ਕਰ ਰਿਹਾ ਹੈ, ਉਹਨਾਂ ਦੇ ਪ੍ਰਤੀ ਕ੍ਰੋਧ ਕਰ ਰਿਹਾ, ਵਿਰੋਧ ਕਰਨ ਆਇਆ ਹੈ, ਜਿਨ੍ਹਾਂ ਨੇ ਆਪ ਜੀ ਦੇ ਪਿਤਾ ਨੂੰ ਸਹਾਇਤਾ ਬਖਸ਼ੀ, ਉਹਨਾਂ ਨੂੰ ਜਾਨ ਤੋਂ ਬਚਾਇਆ ਹੈ, ਆਪ ਜੀ ਦੇ ਪਿਤਾ ਬਾਦਸ਼ਾਹ ਜਹਾਂਗੀਰ ਜੀ ਜਿਹੜੇ ਪਹਿਲੇ ਸਮੇਂ ਹੋਏ ਹੁਣ ਸਰੀਰ ਕਰਕੇ ਵਿਛੜ ਗਏ ਹਨ, ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦੀ ਸਹਾਇਤਾ ਕੀਤੀ ਹੈ, ਦੁੱਖਾਂ ਤੋਂ ਬਚਾਇਆ ਸੀ ਉਹਨਾਂ ਨੂੰ।
ਮੀਆਂ ਮੀਰ ਅਦ ਜੇ ਪੀਰ ਜਿਨ ਤੇ ਅਦਬ ਕਰੈ ਮਿਲ ਪੀਰ।
ਸਾਈ ਮੀਆਂ ਮੀਰ ਵਰਗੇ ਇੱਕ ਸਮਾਨ ਬਿਰਤੀ ਵਾਲੇ ਜਿਨ੍ਹਾਂ ਦੇ ਅੰਦਰ ਕੋਈ ਦੁਵੈਸ਼ ਨਹੀਂ, ਕੋਈ ਕਿਸੇ ਧਰਮ ਪ੍ਰਤੀ ਈਰਖਾ ਭਾਵਨਾ ਨਹੀਂ, ਇਹ ਸਭ ਦੇ ਸਾਂਝੇ ਹੋਏ ਮਹਾਨ ਪੀਰ ਸਾਈ ਮੀਆਂ ਮੀਰ ਜੀ। ਇਹ ਵੀ ਇਹਨਾਂ ਦਾ ਅਦਬ ਰੱਖਦੇ ਸਨ, ਸਤਿਕਾਰ ਕਰਦੇ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਐਸੇ ਮਹਾਰਾਜ ਮਹਾਨ ਕਿਰਪਾਲੂ ਅਦਬ ਯੋਗ ਸਤਿਕਾਰ ਯੋਗ ਹਨ।
ਨਹੀਂ ਆਪ ਕੋ ਬਿਗਰਨ ਬਣੈ ਯਾਂ ਤੇ ਕਿਉਂ ਤੁਮ ਇਨ ਤੇ ਸੁਣੈ।
ਬਾਦਸ਼ਾਹ ਜਾਪਨਾ ਜੀ ਹੁਣ ਇਹਦੀ ਗੱਲ ਨਾ ਸੁਣੋ, ਇਹਦੀ ਗੱਲ ਸੁਣੋਗੇ ਤੁਹਾਡਾ ਵਿਗਾੜਾ ਪਵੇਗਾ। ਆਪ ਜੀ ਵਿਗਾੜ ਨਾ ਕਰੋ, ਗੁਰੂ ਘਰ ਨਾਲ ਵਿਦਰੋਹ ਨਾ ਕਰੋ, ਮਿਲ ਕੇ ਰਵੋ ਤੇ ਇਹਦੀ ਗੱਲ ਨਾ ਹੀ ਸੁਣੋ ਚੰਗਾ ਹੈ।
ਤਨਕ ਬਾਤ ਕਿਆ ਇਸ ਕੀ ਹੈ ਖਲਕਤ ਸਗਰੀ ਤੁਮ ਸੁਖ ਚੈ।
ਕੱਲਾ ਬੰਦਾ ਹੈ, ਇਹਦੀ ਪੁਕਾਰ ਸੁਣੋਗੇ ਤੇ ਤੁਹਾਡੇ ਰਾਜ ਵਿਖੇ ਵਿਦਰੋਹ ਪੈਦਾ ਹੋਵੇਗਾ। ਤੁਸੀਂ ਇਹਨੂੰ ਛੱਡੋ, ਸਾਰੇ ਹਿੰਦੁਸਤਾਨ ਦਾ ਸੁਖ ਦੇਖੋ, ਸਾਰੀ ਖਲਕਤ ਸੁਖੀ ਰਵੇ, ਇਹੀ ਚੰਗਾ ਹੈ।
ਸੁਣ ਕੇ ਸਭ ਬਾਤ ਕਾਜ਼ੀ ਸੋ ਕੇ ਕਿਉਂ ਨਲ ਜਾਤ।
ਜਹਾਂ ਗੁਰਮੁਖ ਪਿਆਰੇ ਭਾਵੇਂ ਹੈ ਮੁਸਲਮਾਨ ਪਰ ਰੋਜ਼ ਸੁਖਮਨੀ ਸਾਹਿਬ ਜੀ ਦਾ ਜਾਪ ਕਰਦੇ ਵਜ਼ੀਰ ਖਾਂ ਜੀ, ਤੇ ਵਜ਼ੀਰ ਖਾਂ ਦੀ ਗੱਲ ਸੁਣ ਕੇ ਬਾਦਸ਼ਾਹ ਜਾਪਨਾ ਸ਼ਾਹਜਹਾਂ ਨੇ ਆਖਿਆ ਕਾਜ਼ੀ ਨੂੰ, ਕਾਜ਼ੀ ਚੁੱਪ ਹੋ ਜਾਓ, ਹੁਣ ਬੋਲੋ ਨਾ, ਇਹ ਤੁਹਾਡੀ ਹੀ ਗਲਤੀ ਹੈ।
ਤੋਏ ਨਾ ਉਚਿਤ ਉਤੀ ਹਿਮ ਕਰਨੀ ਰੱਖੀ ਨਕੇਤ ਤਨ ਜਾ ਤਰਨੀ।
ਇਹ ਗੱਲ ਚੰਗੀ ਨਹੀਂ, ਤੁਸੀਂ ਗੁਰੂ ਘਰ ਪ੍ਰਤੀ ਵਿਦਰੋਹ ਕਰਨ ਆਇਓ, ਆਪਣੀ ਫਰਿਆਦ ਲੈ ਕੇ ਆਇਓ, ਤੁਹਾਡੀ ਫਰਿਆਦ ਚੰਗੀ ਨਹੀਂ। ਜਿਹੜੇ ਮਹਾਨ ਕਿਰਪਾਲੂ ਹਰ ਇੱਕ ਨੂੰ ਆਸਰਾ ਦੇਣ ਵਾਲੇ, ਹਰ ਇੱਕ ਤੇ ਕਿਰਪਾ ਕਰਨ ਵਾਲੇ, ਐਸਾ ਸਤਿਗੁਰੂ ਮਹਾਰਾਜ ਜੀ ਦਾ ਘਰ ਹੈ।
ਪੀਰ ਫਕੀਰ ਸੰਗ ਨੇ ਅਰਨਾ ਇਨਕੋ ਸਦਾ ਅਦਾਇਬ ਕਰਨਾ।
ਕੋਈ ਪੀਰ ਹੋਵੇ, ਕੋਈ ਫਕੀਰ ਹੋਵੇ, ਕੋਈ ਗੁਰੂ ਹੋਵੇ, ਕੋਈ ਅਵਤਾਰ ਹੋਵੇ, ਕੋਈ ਸੰਤ ਮਹਾਤਮਾ ਹੋਵੇ, ਸੰਤਨ ਸਿਓ ਮਸ਼ਕਰੀ ਇਹ ਡੋਬਨ ਕੇ ਕਾਮ। ਸੰਤ ਮਹਾਂਪੁਰਸ਼ ਨਾਲ ਗੁਰਮੁਖ ਪਿਆਰੇ ਨਾਲ ਮਸ਼ਕਰੀ ਕਰਨੀ, ਅੜਨਾ, ਚਲਾਕੀਆਂ ਕਰਨੀਆਂ, ਮਨ ਵਿਖੇ ਵੈਰ ਭਾਵ ਕਰਨਾ, ਵਿਦਰੋਹ ਕਰਨਾ, ਤੇ ਉਹ ਬੰਦਾ ਡੁੱਬਦਾ ਹੈ। ਜਿਹੜਾ ਵਿਦਰੋਹ ਕਰਦਾ ਹੈ ਸੰਤਾਂ ਮਹਾਂਪੁਰਸ਼ਾਂ ਨਾਲ, ਪੀਰਾਂ ਫਕੀਰਾਂ ਨਾਲ, ਉਹਨਾਂ ਦਾ ਅਦਬ ਹੀ ਕਰੋ, ਇਹੀ ਗੱਲ ਚੰਗੀ ਹੈ।
ਜੇ ਮੁਕਤੇ ਕਹਿੰਦੇ ਕੁਵਾਤ ਕਰੈ ਪਲਕ ਮੈਂ ਬਡ ਗਿਰ ਖਾਤ।
ਮਹਾਂਪੁਰਸ਼ ਪੀਰ ਮਹਾਵੀਰ ਫਕੀਰ ਕੋਈ ਔਲੀਆ ਪੈਗੰਬਰ ਹੋਵੇ, ਆਪਣੇ ਮੁਖ ਤੋਂ ਕੋਈ ਕੁਵਾਕ ਆਖ ਦੇਵੇ, ਕੁਵਾਕ ਭੈੜਾ ਬਚਨ, ਕਿਸੇ ਨੂੰ ਸ਼ਰਾਬ ਦੇ ਦੇਣ, ਤੇ ਉਸੇ ਵੇਲੇ ਉਹ ਨਾਸ਼ ਹੋ ਜਾਂਦਾ ਹੈ, ਉਹ ਤਹਿਸ ਨਹਿਸ ਹੋ ਜਾਂਦਾ ਹੈ।
ਵਿੱਚ ਕਚਹਿਰੀ ਪਰਦਾ ਪਾਰਾ ਦੇਸ਼ ਵਿਦੇਸ਼ਨ ਮੈਂ ਪਾਖਵਾਰਾ।
ਕਾਜੀ ਜੀ ਕਚਹਿਰੀ ਵਿਖੇ ਪਰਦਾ ਪਾਉਣਾ ਸੀ, ਪਰ ਤੁਸੀਂ ਤਾਂ ਹਰ ਪਾਸੇ ਖੁਆਰ ਹੋ ਰਹੇ ਹੋ, ਹਰ ਪਾਸੇ ਰੋਲਾ ਪਾ ਰਹੇ ਹੋ, ਤੁਹਾਡੀ ਇੱਜ਼ਤ ਹੈ, ਇਹਨੂੰ ਢੱਕ ਕੇ ਰੱਖੋ, ਬਹੁਤਾ ਫੈਲਾਓ ਨਾ, ਬਹੁਤਾ ਰੋਲਾ ਨਾ ਪਾਓ।
ਘਰ ਤਾਂ ਜੀ ਨਿਕਸੀ ਗਏ ਇਮਾਨ ਪੁਨ ਆਮੈ ਕਿਆ ਕਹਿ ਜਾਨ।
ਤੁਹਾਡਾ ਘਰ ਛੱਡ ਕੇ ਗਈ, ਘਰ ਵੀ ਗਿਆ, ਉਹਦਾ ਇਮਾਨ ਵੀ ਗਿਆ, ਦੂਜੇ ਧਰਮ ਵਿਖੇ ਗਈ ਤੇ ਵਾਪਸ ਲੈ ਕੇ ਆਓਗੇ, ਕੋਈ ਗੱਲ ਬਣਨੀ ਨਹੀਂ। ਲੋਕੀ ਆਖਣਗੇ ਦੇਖੋ ਬਗਾਨੇ ਧਰਮ ਵਿਖੇ ਗਈ, ਬਗਾਨੇ ਘਰ ਗਈ, ਮੂੰਹ ਕਾਲਾ ਕਰਕੇ ਆਈ ਹੈ, ਇਸ ਕਰਕੇ ਚੰਗਾ ਹੈ ਚੁੱਪ ਹੋ ਜਾਓ, ਹੁਣ ਅਗਾਂਹ ਤੋਂ ਬੋਲੋ ਨਾ।
ਤਰੇ ਮੋਨ ਨੈ ਜ਼ਿਕਰ ਚਲਾਵੋ ਅਪਨੋ ਕਰਿਓ ਪਾਏ ਪਛਤਾਵੋ।
ਉਹਨਾਂ ਨੇ ਜੋ ਕੀਤਾ ਹੈ ਉਹਦਾ ਫਲ ਪਾਇਆ ਹੈ, ਹੁਣ ਤੁਸੀਂ ਆਪ ਪਛਤਾਓ। ਚੁੱਪ ਹੋ ਕੇ ਬਹਿ ਜਾਓ ਕਾਲੀ ਜੀ, ਆਪਣੇ ਘਰ ਵਿਖੇ ਚੁੱਪ ਹੋ ਕੇ ਬਹਿ ਜਾਓ, ਬਹੁਤਾ ਰੋਲਾ ਨਾ ਪਾਓ।
ਸੁਣ ਕਾਜੀ ਮੁਖ ਨੀਚੇ ਕਰਿਓ, ਕੇਸ਼ਾਤ ਅਤ ਦੁੱਖ ਭਰਿਓ।
ਕਾਜੀ ਜੀ ਬਾਦਸ਼ਾਹ ਜਾਪਨਾ ਦੀ ਗੱਲ ਸੁਣ ਕੇ ਆਪਣਾ ਮੁਖ ਨੀਵਾ ਕਰ ਲਿਆ, ਬੋਲਿਆ ਨੀ ਜਾਂਦਾ, ਜ਼ੁਬਾਨ ਤੋਂ ਕੋਈ ਬਚਨ ਬਾਹਰ ਨਹੀਂ ਆ ਰਿਹਾ। ਲੱਜਾ ਵਿਖੇ ਇਤਨਾ ਲੱਜਾਵਾਨ ਹੋਇਆ, ਸ਼ਰਮ ਆ ਰਹੀ ਹੈ ਕਿ ਆਪਣਾ ਮੂੰਹ ਨੀਵਾਂ ਕਰਕੇ ਖੜੇ ਹਨ।
ਬੋਲਣ ਤੇ ਵੀ ਮੋਏ ਹਟਾਇਓ, ਤਰੀ ਪਾਗ ਸਿਰ ਹੱਥ ਕਰ ਆਇਓ।
ਕੇ ਵਿਚਾਰ ਕਰ ਰਹੇ ਕਾਜੀ, ਇਹ ਬਾਦਸ਼ਾਹ ਨੇ ਮੈਨੂੰ ਬੋਲਣ ਤੋਂ ਹਟਾ ਦਿੱਤਾ, ਬੋਲਣ ਦੇ ਨਹੀਂ ਰਿਹਾ, ਚੁੱਪ ਕਰਦਾ ਹੈ, ਇਹ ਗੱਲ ਤਾਂ ਬੜੀ ਭੈੜੀ ਹੈ। ਇਸ ਤਰ੍ਹਾਂ ਇਹ ਕਾਜੀ ਆਪਣੇ ਮਨ ਵਿਖੇ ਵਿਚਾਰ ਕਰ ਰਿਹਾ ਹੈ ਤੇ ਕਾਜੀ ਨੇ ਉਹ ਦਸਤਾਰ ਆਪਣੇ ਸੀਸ ਤੇ ਧਰ ਲਈ। ਉਹ ਪੱਗ ਜਿਹੜੀ ਪੱਗ ਪਹਿਲਾਂ ਸੀਸ ਤੋਂ ਲਾ ਕੇ ਥੱਲੇ ਗੇਰੀ ਸੀ, ਉਹ ਫਿਰ ਸੀਸ ਤੇ ਧਰ ਲਈ ਹੈ।
ਵਿਚਾਰਤ ਕਿਆ ਇਹ ਭਇਓ, ਜਿਤ ਕੀਤੇ ਸੰਕਟ ਹੋਏ ਗਏ।
ਆਪਣੇ ਮਨ ਵਿਖੇ ਵਿਚਾਰ ਕਰ ਰਿਹਾ ਹੈ, ਜਿੱਥੇ ਕਿੱਥੇ ਜਾ ਰਿਹਾ, ਦੁਖੀ ਮਿਲ ਰਿਹਾ। ਪਹਿਲਾਂ ਲਾਹੌਰ ਰਿਹਾ, ਉਥੇ ਦੁੱਖ ਮਿਲਿਆ, ਗੁਰੂ ਸਾਹਿਬ ਜੀ ਮੇਰੇ ਤੋਂ ਘੋੜਾ ਲੈ ਗਏ, ਪੈਸੇ ਵੀ ਦਿੱਤੇ ਨਹੀਂ, ਫਿਰ ਮੇਰੀ ਬੇਟੀ ਚਲੀ ਗਈ। ਅੰਮ੍ਰਿਤਸਰ ਸਾਹਿਬ ਗਿਆ, ਉਥੋਂ ਦੁਖੀ ਹੋ ਕੇ ਫਿਰ ਲਾਹੌਰ ਆਇਆ ਤੇ ਇੱਥੇ ਫਿਰ ਲੱਜਾਵਾਨ ਦੁਖੀ ਹੋ ਰਿਹਾ, ਮੁਸੀਬਤ ਵੱਧ ਗਈ ਹੈ। ਜਿੱਥੇ ਜਾ ਰਿਹਾ ਉਥੇ ਮੇਰਾ ਮੂੰਹ ਕਾਲਾ ਹੋ ਰਿਹਾ ਹੈ, ਕੋਈ ਸੁੱਖ ਨਹੀਂ ਮਿਲ ਰਿਹਾ।
10,000 ਜੋ ਦਰਬ ਸਰਬ ਹੈ, ਰਾਖੇ ਗੋ ਗਹੀਰ ਗਰਬ ਹੈ।
ਗੁਰੂ ਜੀ ਜਿਹੜੇ ਆਪਣੇ ਆਪ ਤੇ ਬਹੁਤਾ ਮਾਨ ਕਰਦੇ, ਗਰਬ ਕਰਦੇ, ਤੇ ਉਹਨਾਂ ਨੇ ਮੇਰਾ 10,000 ਰੁਪਿਆ ਰੱਖ ਲਿਆ ਆਪਣੇ ਕੋਲ, ਮੈਨੂੰ ਕੁਝ ਵੀ ਨਹੀਂ ਦਿੱਤਾ ਹੈ।
ਮੁਝ ਕੋ ਜਾਣੈ ਤਿਣ ਸਮਕ ਰੰਕ, ਅਬ ਕੈਸੇ ਕਰ ਧਰੈ ਅਤੰਕ।
ਐਸੇ ਗੁਰੂ ਜੀ ਮੈਨੂੰ ਆਮ ਨੀਵੇਂ ਵਾਂਗ ਰੱਖਦੇ, ਤ੍ਰਿਣ ਸਮ ਰੰਕ, ਇਹ ਤਾਂ ਮਹਾਨ ਗਰੀਬ ਹੈ। ਤ੍ਰਿਣ ਆਖਦੇ ਡੱਕਾ ਕਾਫੂ, ਉਹ ਮਹਾਰਾਜ ਆਪ ਬਹੁਤ ਅਮੀਰ ਹਨ, ਬਹੁਤ ਅਹੰਕਾਰੀ ਵੀ ਬਣ ਗਏ ਹਨ, ਤੇ ਮੈਨੂੰ ਆਖਦੇ ਇਹ ਤਾਂ ਗਰੀਬ ਹੈ, ਦੀਨ ਹੈ, ਇਹ ਤਾਂ ਕੱਖਾਂ ਵਾਂਗ ਹੈ। ਐਸਾ ਮੈਨੂੰ ਜਾਣ ਕੇ ਮੇਰਾ ਬਹੁਤ ਅਪਮਾਨ ਕਰ ਰਹੇ ਹਨ।
ਦੇਨ ਧਨ ਸਮਝਾ ਲੈ ਗਏ, ਮਰਨ ਮਨਿੰਦ ਮੋਏ ਕਰ ਗਏ।
ਹੁਣ ਮੇਰਾ ਮੂੰਹ ਇਤਨਾ ਕਾਲਾ ਹੋ ਗਿਆ, ਨਾ ਪੈਸੇ ਮਿਲ ਰਹੇ ਹਨ, ਮੇਰੀ ਬੇਟੀ ਵੀ ਗਈ, ਤੇ ਮੈਂ ਹੁਣ ਮਰਨ ਵਾਂਗ ਹੋ ਗਿਆ। ਮਰਨ ਮਨਿੰਦ, ਮਨਿੰਦ ਆਖਦੇ ਵਾਂਗ, ਮੈਂ ਹੁਣ ਮਰ ਜਾਵਾਂ, ਡੁੱਬ ਜਾਵਾਂ, ਗਰਕ ਹੋ ਜਾਵਾਂ, ਮੇਰਾ ਜੀਣਾ ਮਰਨ ਸਮਾਨ ਹੋ ਗਿਆ ਹੈ।
ਜਿਸ ਕੋ ਯਤਨ ਨਾ ਅਬ ਕਛ ਬਣੈ, ਪਲਟਾ ਗਹਿਣ ਨਾ ਪ੍ਰਾਨਨ ਹਨੈ।
ਕੀ ਯਤਨ ਕਰੀਏ, ਯਤਨ ਬਣਦਾ ਹੀ ਨੀ, ਨਾ ਪਲਟਾ ਲਿਆ ਜਾਂਦਾ, ਨਾ ਗੁਰੂ ਨੂੰ ਫੜਿਆ ਜਾਂਦਾ ਹੈ, ਨਾ ਗੁਰੂ ਦਾ ਕੁਛ ਵਿਗੜੇਗਾ, ਹੁਣ ਮੇਰਾ ਹੀ ਵਿਗੜੇਗਾ, ਨੁਕਸਾਨ ਮੇਰਾ ਹੀ ਹੋ ਰਿਹਾ ਹੈ।
ਜਹਾਂ ਪਰੋਤੋ ਪਰੋਸਾ, ਸੋ ਉਚਰਨ ਲਾਗੇ ਮਮ ਦੋਸ਼ਾ।
ਭਰੋਸਾ ਸੀ ਬਾਦਸ਼ਾਹ ਜਾਪਨਾ ਸ਼ਾਹਜਹਾਂ ਤੇ, ਉਹ ਵੀ ਚਲਾ ਗਿਆ, ਉਹ ਵੀ ਭਰੋਸਾ ਦੂਰ ਹੋ ਗਿਆ, ਹੁਣ ਕੋਈ ਭਰੋਸਾ ਕਿਸੇ ਤੇ ਨਹੀਂ ਰਿਹਾ ਹੈ।
ਕਹਾ ਖੁਦਾਏ ਕੀਨੋ ਸੰਗ ਮੇਰੇ, ਸੰਕਟ ਹੇਰਤ ਹਉ ਚੋ ਫੇਰੇ।
ਕਾਜੀ ਸੋਚ ਰਿਹਾ ਵੀ ਹਰ ਪਾਸੋਂ ਦੁੱਖ ਆ ਰਿਹਾ, ਖੁਦਾ ਨੇ ਕੀਤਾ ਕਿ ਮੇਰੇ ਨਾਲ, ਇਹ ਮੇਰੇ ਕਰਮਾਂ ਦਾ ਹੀ ਫਲ ਹੈ। ਆਖੋ ਸਤਨਾਮ ਸ੍ਰੀ ਵਾਹਿ, ਕਿਸੇ ਦਾ ਕੋਈ ਦੋਸ਼ ਨਹੀਂ। ਦੱਦੈ ਦੋਸ਼ ਦਿਓ ਕਿਸੇ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਇਹ ਕਰਮਾਂ ਦਾ ਦੋਸ਼ ਹੈ, ਖੁਦਾ ਨੇ ਹਰ ਪਾਸੋਂ ਦੁੱਖ ਦਿੱਤਾ ਹੈ, ਮੇਰੇ ਕਰਮ ਇਤਨੇ ਭੈੜੇ ਹੋ ਗਏ ਕਿ ਜਿੱਥੇ ਜਾ ਰਿਹਾ ਮੁਸੀਬਤ ਦਾ ਮੂੰਹ ਦੇਖਣਾ ਪੈ ਰਿਹਾ, ਹਰ ਪਾਸੇ ਲੱਜਾਵਾਨ ਹੋਣਾ ਪੈ ਰਿਹਾ, ਹਰ ਪਾਸੇ ਦੁੱਖ ਹੀ ਦੁੱਖ ਮਿਲ ਰਿਹਾ ਹੈ।
ਸਕਲ ਕੁਟੰਬ ਉਦਤ ਕਰਨੇ ਓ ਅਸ ਬਿਛੜੀ ਜੋ ਮਿਲੇ ਨਾ ਕਿਹੋ।
ਐਸੀ ਬਿਛੜੀ ਹੈ ਮੁੜ ਕੇ ਮਿਲਣ ਵਾਲੀ ਨਹੀਂ। ਸਾਰਾ ਪਰਿਵਾਰ ਦੁਖੀ ਹੋ ਰਿਹਾ ਹੈ ਕਿ ਘਰ ਤੋਂ ਬੇਟੀ ਵੀ ਗਈ ਤੇ ਲਾਜ ਵੀ ਗਈ। ਸਾਰਾ ਘਰ ਮੂੰਹ ਨੀਵਾਂ ਕਰਕੇ ਬੈਠਾ ਹੋਇਆ ਹੈ ਤੇ ਬੇਟੀ ਬੀਬੀ ਕੋਲਾ ਮਾਤਾ ਕੋਲਾ ਹੁਣ ਵਾਪਸ ਨਹੀਂ ਆਉਣ ਵਾਲੀ ਹੈ।
ਬਿਸੂਰ ਬਿਸੂਰ ਪਰੇ ਹੋਇਆ ਗੁਰੂ ਕ੍ਰੋਧ ਤੇ ਕਸ਼ਟ ਪਰੇ ਹੋਇਆ।
ਆਪਣੇ ਮਨ ਵਿਖੇ ਝੂਰਦਾ ਰਿਹਾ ਝੂਰਦਾ ਰਿਹਾ। ਗੁਰੂ ਪ੍ਰਤੀ ਕ੍ਰੋਧ ਤਾਂ ਹੈ ਪਰ ਕ੍ਰੋਧ ਹੁਣ ਅਗਾਂਹ ਬਿਆਨ ਨਹੀਂ ਕੀਤਾ ਜਾ ਰਿਹਾ। ਕ੍ਰੋਧ ਕਿਸ ਨੂੰ ਵਗਾਵੇ, ਵਿਖਾਉਣ ਵਾਲਾ ਕੋਈ ਹੈ ਹੀ ਨਹੀਂ। ਆਪਣੇ ਮਨ ਵਿਖੇ ਬਾਰ ਬਾਰ ਝੂਰ ਰਿਹਾ ਹੈ।
ਬੋਲ ਨਾ ਜ਼ਿਕਰ ਕਰੇ ਕਿਸ ਥਾਨ ਜਾਨਤ ਲੱਜਤ ਹੋਤ ਮਹਾਨ।
ਮੁੜ ਕੇ ਇਸ ਕਾਜੀ ਰੁਸਤਮ ਖਾਨ ਨੇ ਕਦੀ ਕਿਸੇ ਥਾਂ ਜ਼ਿਕਰ ਨਹੀਂ ਕੀਤਾ ਕਿ ਦੇਖੋ ਜੀ ਹਿੰਦੂਆਂ ਦੇ ਗੁਰੂ ਨੇ ਮੇਰੀ ਬੇਟੀ ਵੀ ਖੋ ਲਈ, ਮੈਨੂੰ ਪੈਸੇ ਵੀ ਨਹੀਂ ਦਿੱਤੇ। ਇਹ ਮੁੜ ਕੇ ਜ਼ਿਕਰ ਕਿਸੇ ਥਾਂ ਤੇ ਨਹੀਂ ਕੀਤਾ ਤੇ ਆਪਣੇ ਘਰ ਵਿਖੇ ਚੁੱਪ ਹੋ ਕੇ ਬਹਿ ਗਿਆ ਹੈ।
ਜਾ ਜਾ ਆਛੀ ਮਨ ਚੀਨ ਖਾਨ ਵਜ਼ੀਰ ਸਰਾਨ ਕੀਨ।
ਜਾ ਜਾ ਨੇ ਆਖਿਆ ਕਿ ਵਜ਼ੀਰ ਖਾਨ ਜੀ ਤੁਸਾਂ ਨੇ ਚੰਗੀ ਗੱਲ ਕੀਤੀ, ਚੰਗੀ ਸਲਾਹ ਦਿੱਤੀ। ਮੇਰੀ ਬੁੱਧੀ ਵਿਚਲ ਚੱਲੀ ਸੀ, ਭੈ ਭੀਤ ਹੋ ਰਹੀ ਸੀ ਤੇ ਵਿਪਰੀਤ ਦਸ਼ਾ ਵਿਖੇ ਕੋਈ ਸਲਾਹ ਦੇਣ ਵਾਲਾ ਹੋਵੇ ਉਹ ਬੰਦਾ ਚੰਗਾ ਹੈ ਸਿਆਣਾ ਹੈ। ਤੁਸੀਂ ਬਹੁਤ ਸਿਆਣੇ ਹੋ, ਤੁਸਾਂ ਨੇ ਚੰਗੀ ਸਲਾਹ ਦਿੱਤੀ ਹੈ।
ਤੈ ਆਛੀ ਮਸਲਤ ਕਹਿ ਦਈ ਜਿਸ ਤੇ ਬੜੀ ਬਾਤ ਮੈਂ ਭਈ।
ਤੁਸਾਂ ਨੇ ਆਛੀ ਮਸਲਤ ਦਿੱਤੀ, ਮਸਲ ਲਾ ਕੇ ਸਲਾਹ ਦੇਣੀ, ਮਸ਼ਵਰਾ ਦੇਣਾ। ਤੁਹਾਡੀ ਸਲਾਹ ਤੁਹਾਡਾ ਮਸ਼ਵਰਾ ਬਹੁਤ ਚੰਗਾ ਸੀ ਜਿਸ ਕਰਕੇ ਸਾਰੀ ਗੱਲ ਬਣੀ ਰਹਿ ਗਈ। ਕੋਈ ਗੱਲ ਵਿਗੜੀ ਨਹੀਂ, ਕੋਈ ਝਗੜਾ ਨਹੀਂ ਹੋਇਆ, ਕੋਈ ਉਤਪਾਤ ਨਹੀਂ ਹੋਇਆ ਹੈ।
ਗੁਰਸੋਂ ਪਰੈ ਅਚਾਨਕ ਬੈਰ ਜਿਸ ਤੇ ਬਿਨ ਸੈਤਨ ਕੀ ਖੈਰ।
ਅਚਾਨਕ ਗੁਰੂ ਨਾਲ ਵੈਰ ਵੱਧ ਜਾਣਾ ਸੀ। ਜਦੋਂ ਵੈਰ ਵੱਧ ਗਿਆ ਤੇ ਸਰੀਰ ਦੀ ਖੈਰ ਨਹੀਂ, ਫਿਰ ਸਰੀਰ ਵਿਸਰ ਜਾਣਾ ਸੀ, ਨਾਸ਼ ਹੋ ਜਾਣਾ ਸੀ। ਇਹ ਸਰੀਰ ਤਾਂ ਹੈ ਵਿਨਾਸ਼ਮਾਨ, ਪਰ ਬਿਨਾਂ ਗੱਲ ਤੋਂ ਝਗੜਾ ਕਰਨਾ ਇਹ ਗੱਲ ਚੰਗੀ ਨਹੀਂ। ਸਾਡੇ ਸਰੀਰ ਦਾ ਵਿਨਾਸ਼ ਹੋਣਾ ਸੀ, ਤੁਸਾਂ ਨੇ ਬਚਾ ਲਿਆ ਹੈ।
ਕਾਜ਼ੀ ਕਰਮ ਕਰੇ ਕੁੜਿਆਰੇ ਬਿਗੜਤ ਗੁਰ ਪਰ ਜਾਤ ਹਮਾਰੇ।
ਇਹ ਕਾਜ਼ੀ ਨੇ ਆਪ ਭੈੜਾ ਕਰਮ ਕੀਤਾ ਤੇ ਆਪ ਭੈੜਾ ਕਰਮ ਕਰਕੇ ਵਿਗਾੜ ਸਾਡੇ ਨਾਲ ਪਾ ਰਿਹਾ ਵੀ ਸਤਿਗੁਰੂ ਜੀ ਗੁਰੂ ਨਾਲ ਵਿਗੜਨ। ਇਹ ਗੁਰੂ ਮਹਾਨ ਪਰਉਪਕਾਰੀ ਤੇ ਦੂਜੇ ਪਾਸੇ ਸ਼ਾਹਜਹਾਂ ਦੋਵੇਂ ਝਗੜਦੇ ਰਹਿਣ ਤੇ ਮੇਰਾ ਬਚਾਅ ਹੋ ਜਾਵੇ, ਮੇਰਾ ਮਸਲਾ ਸਫਲਾ ਹੋ ਜਾਵੇ ਤੇ ਮੇਰਾ ਵਿਰੋਧ ਪੂਰਾ ਹੋ ਜਾਵੇ। ਕਾਜ਼ੀ ਨੇ ਇਹ ਸਲਾਹ ਮਸ਼ਵਰਾ ਕਰਕੇ ਸਾਨੂੰ ਵਿਗਾੜਨਾ ਚਾਹਿਆ ਪਰ ਸਾਨੂੰ ਅੱਲਾ ਨੇ ਬਚਾ ਲਿਆ, ਤੁਸਾਂ ਨੇ ਬਚਾ ਲਿਆ ਹੈ। ਵਜ਼ੀਰ ਖਾਨ ਜੀ ਕੋਈ ਝਗੜਾ ਨਹੀਂ ਹੋਇਆ, ਸਾਰੀ ਗੱਲ ਸਫਲੀ ਹੋਈ ਹੈ।
ਕਿਆ ਲੈਨੋ ਕਿਆ ਦੇਨੋ ਤਿੰਨ ਸੋ ਕਹਿਣ ਵਾਕ ਤੇ ਡਰੀ ਹੈ ਜਿਨ ਸੋ।
ਅਸੀਂ ਤਾਂ ਡਰਦੇ ਹਾਂ ਉਹਨਾਂ ਦੇ ਵਾਕ ਨਾਲ। ਉਹ ਇੱਕ ਵਾਰੀ ਆਖ ਦੇਣ ਕਿ ਤੈ ਸ਼ਨਾਸ਼ ਹੋ ਜਾਓ ਤੇ ਤੈ ਸ਼ਨਾਸ਼ ਹੋ ਜਾਵਾਂਗੇ। ਗੁਰੂ ਆਖ ਦੇਵੇ ਜਲ ਤੇ ਥਲ ਕਰ ਥਲ ਤੇ ਕੂਆ ਕੂਹ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ। ਗੁਰੂ ਦਾ ਬਚਨ ਅਟਲ ਹੈ। ਧਰਤੀ ਗਰਭ ਹੋ ਸਕਦੀ ਹੈ, ਧਰਤੀ ਸਮੁੰਦਰ ਰੂਪ ਬਣ ਸਕਦੀ ਹੈ, ਸਤਿਗੁਰ ਬਚਨ ਕਰ ਦੇਣ। ਆਕਾਸ਼ ਤੇ ਚੜਿਆ ਜੀਵ, ਅੰਕਾਰੀ ਜੀਵ ਨਿਮਰਤਾ ਵਿਖੇ ਆ ਸਕਦਾ, ਚੜੇ ਆਕਾਸ਼ ਗਿਰਾਵੇ ਸਤਿਗੁਰ ਨੂੰ ਗਿਰਾ ਵੀ ਸਕਦੇ। ਭਾਵ ਜਿਹੜਾ ਬੰਦਾ ਬਹੁਤ ਅਮੀਰ ਹੋਵੇ ਗਰੀਬੀ ਹੋ ਸਕਦਾ, ਜਿਹੜਾ ਅੰਕਾਰੀ ਹੋਵੇ ਉੱਚਾ ਹੋਵੇ ਨਿਮਰਤਾਵਾਨ ਵੀ ਹੋ ਸਕਦਾ, ਨਿਮਰਤਾ ਵਾਲਾ ਅਹੰਕਾਰ ਵੀ ਹੋ ਸਕਦਾ। ਇਹ ਗੁਰੂ ਦੀ ਮਰਜ਼ੀ ਹੈ, ਗੁਰੂ ਬਚਨ ਅਟਲ ਹੈ। ਸਾਡੀ ਬਾਲ ਬਾਲ ਬਾ ਇੱਜ਼ਤ ਅਸੀਂ ਬਚ ਗਏ, ਸਾਡਾ ਕੋਈ ਨੁਕਸਾਨ ਨਹੀਂ ਹੋਇਆ, ਅਸੀਂ ਬਚ ਗਏ ਹਾਂ।
ਸੁਣ ਵਜ਼ੀਰ ਖਾਨ ਤੁਨ ਸਮਝਾਵੇ ਰਾਵਰ ਕੁਸ਼ਲ ਸਭਨ ਕੋ ਭਾਵੇ।
ਜਦੋਂ ਵਜ਼ੀਰ ਖਾਨ ਜੀ ਨੇ ਬਾਦਸ਼ਾਹ ਦੀ ਗੱਲ ਸੁਣੀ ਤੇ ਵਜ਼ੀਰ ਖਾਂ ਸਮਝਾਣ ਲੱਗਾ, ਬਾਦਸ਼ਾਹ ਜਾਪਨਾ ਤੁਹਾਡੀ ਕੁਸ਼ਲ ਸਾਰੇ ਚਾਹੁੰਦੇ ਹਨ ਕਿ ਇੱਕ ਬਾਦਸ਼ਾਹ ਦੀ ਕੁਸ਼ਲ ਰਵੇ, ਬਾਦਸ਼ਾਹ ਸਹੀ ਸਲਾਮਤ ਰਵੇ, ਸਾਰੀ ਪ੍ਰਜਾ ਨੂੰ ਸੁਖ ਮਿਲਦਾ ਹੈ, ਅਸੀਂ ਇਹੀ ਚਾਹੁੰਦੇ ਹਾਂ।
ਹਜ਼ਰਤ ਵੱਡੇ ਪਿਤਾ ਜੋ ਤੁਮਾਰੇ ਤਿੰਨ ਟਿਕ ਚੰਦੂ ਛਲ ਬਲ ਧਾਰੇ।
ਬਾਦਸ਼ਾਹ ਜਾਪਨਾ ਜੀ, ਜਿਹੜੇ ਤੁਹਾਡੇ ਪਿਤਾ ਜਹਾਂਗੀਰ ਹੋਏ ਤੇ ਉਹਨਾਂ ਦੇ ਕੋਲ ਇਸ ਚੰਦੂ ਨੇ ਜਿਹੜਾ ਮਰ ਗਿਆ ਹੈ, ਜਿਹਨੇ ਛਲ ਬਲ ਕਰਕੇ ਮਹਾਨ ਪਰਉਪਕਾਰੀ ਸ਼ਾਂਤੀ ਸਰੂਪ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਇਆ ਤੇ ਉਸ ਤੋਂ ਉਪਰੰਤ ਮਹਾਨ ਯੋਧੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੀ ਕੈਲ ਵਿਖੇ ਭੇਜਿਆ ਹੈ। ਉਹ ਚੰਦੂ ਦੁਸ਼ਟ ਪਾਪੀ ਮਹਾਂ ਹਤਿਆਰਾ ਉਹ ਵੀ ਮਰ ਗਿਆ ਹੈ।
ਕਰਤ ਬੈਰ ਗੁਰ ਸ਼ਾਹ ਸਿਖਾਏ ਤਬੈ ਗਵਾਲੀਅਰ ਮੈਂ ਪਹੁੰਚਾਏ।
ਆਪਣੇ ਮਨ ਵਿਖੇ ਵੈਰ ਹੈ, ਸਿਆਣੇ ਆਖਦੇ ਦਿਲਾਂ ਨੂੰ ਦਿਲਾਂ ਦੇ ਰਾਹ, ਜਿਹਦੇ ਹਿਰਦੇ ਵਿਖੇ ਦਵੈਸ਼ ਭਾਵ ਦੂਜੇ ਦੇ ਮਨ ਵਿਖੇ ਆਪੇ ਦਵੈਸ਼ ਭਾਵ ਆ ਜਾਂਦਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਹੜਾ ਘਟਨਾ ਹੈ, ਕਰਕੇ ਵੇਖ ਤਾਂ ਲਓ, ਆਪਣੇ ਮਨ ਵਿੱਚ ਦੂਜੇ ਪ੍ਰਤੀ ਕੁਝ ਸੋਚ ਲਵੋ, ਭੈੜੇ ਵਿਚਾਰ, ਦੂਜੇ ਦੇ ਮਨ ਵਿਖੇ ਆਪੇ ਈਰਖਾ ਭਾਵਨਾ ਆ ਗਈ, ਇਹ ਈਰਖਾ ਹੈ, ਭੈੜੇ ਵਿਚਾਰ ਸੋਚਣੇ, ਦੂਜੇ ਬਾਰੇ ਪ੍ਰੇਮ ਸੋਚੋ, ਉਹਦਾ ਭਲਾ ਸੋਚੋ, ਦੂਜੇ ਨਾਲ ਆਪੇ ਮਿੱਤਰਤਾ ਪੈ ਗਈ, ਦੋਸਤੀ ਪੈ ਗਈ। ਇਹ ਸਿਆਣੇ ਆਖਦੇ, ਇਹ ਮਹਾਂਪੁਰਸ਼ ਆਖਦੇ, ਇਹ ਵੱਡੇ ਸ਼ਾਸਤਰਕਾਰ ਵੀ ਆਖਦੇ, ਦਿਲਾਂ ਨੂੰ ਦਿਲਾਂ ਦੇਣਾ। ਤੇ ਅਸੀਂ ਤਾਂ ਐਸੇ ਮਹਾਂਪੁਰਸ਼ਾਂ ਦੇ ਕੋਲ ਰਹਿੰਦੇ ਹਾਂ ਜਿਹੜੇ ਮਹਾਂਪੁਰਸ਼ ਦਿਆਲੂ ਬਿਰਤੀ ਵਾਲੇ ਹਨ। ਤੇ ਇਸ ਦੁਸ਼ਟ ਚੰਦੂ ਨੇ ਆਪਣੇ ਮਨ ਵਿਖੇ ਵੈਰ ਭਾਵ ਕੀਤਾ ਤੇ ਐਸੇ ਮਹਾਨ ਪਰਉਪਕਾਰੀ ਸਤਿਗੁਰਾਂ ਨੂੰ ਗਵਾਲੀਅਰ ਦੀ ਕੈਦ ਵਿਖੇ ਭੇਜਿਆ ਸੀ।
40 ਦਿਨ ਬੀਤੇ ਜਿਸ ਕਾਲ ਹਜ਼ਰਤ ਹੀਰੇ ਸ਼ੇਰ ਕਰਾ।
40 ਦਿਨ ਬੀਤ ਗਏ ਪਰ ਮਹਾਰਾਜੇ ਨੂੰ ਗਵਾਲੀਅਰ ਦੀ ਕੈਦ ਤੋਂ ਬਾਹਰ ਨਹੀਂ ਕੱਢਿਆ ਤੇ ਫਿਰ ਅੱਧੀ ਰਾਤ ਨੂੰ ਜਹਾਂਗੀਰ ਨੂੰ ਸ਼ੇਰ ਦਿਖੇ। ਛਾਤੀ ਤੇ ਜਦੋਂ ਸ਼ੇਰ ਚੜਦੇ ਹਨ ਤੇ ਜਹਾਂਗੀਰ ਕੁਲਾਣ ਲਗਾ, ਪਿੱਟਣ ਲਗਾ, ਰੋਲਾ ਪਾਉਣ ਲਗਾ ਹੈ।
ਨਿਸਮੈ ਤ੍ਰਾਸ ਤੇਰੇ ਦੇ ਬਿਲੰਦ ਸਿਮਰਤ ਪੇ ਸ੍ਰੀ ਹਰਗੋਬਿੰਦ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕੀਤਾ, ਅੱਧੀ ਰਾਤ ਨੂੰ ਸ਼ੇਰ ਦੌੜ ਪਏ। ਪਹਿਲਾਂ ਯਾਦ ਨਹੀਂ ਕੀਤਾ, ਸ਼ੇਰ ਡਰਾਉਂਦੇ ਸਨ, ਭਬਕਾ ਮਾਰਦੇ ਸਨ। ਜਦੋਂ ਸ਼ੇਰਾਂ ਨੂੰ ਦੇਖਦੇ ਹੋਏ ਗੁਰੂ ਨੂੰ ਯਾਦ ਕੀਤਾ, ਉਦੋਂ ਸ਼ੇਰ ਦੌੜ ਗਏ ਹਨ, ਵਿਕਣੋ ਹਟ ਗਏ ਹਨ।
ਰੱਛਾ ਕਰੀ ਧਾਏ ਕਰ ਆਏ ਦੋਨੋ ਕੇ ਹਿਰਦੇ ਅਟਾਏ।
ਦੋਵੇਂ ਕੇਹਰ ਜਿਹੜੇ ਗੁਰੂ ਕੇ ਸਿੱਖ ਬਣੇ ਸਨ ਤੇ ਸਤਿਗੁਰ ਨੇ ਆ ਕੇ ਰੱਛਾ ਕੀਤੀ, ਉਹਨਾਂ ਸ਼ੇਰਾਂ ਨੂੰ ਦੂਰ ਕੀਤਾ ਹੈ ਬਾਦਸ਼ਾਹ ਤੋਂ।
ਮੈਂ ਹਟਾਰਨ ਚਾਹੇ ਪਾਸ ਮੈਂ ਪਾਲਕ ਕਹਿ ਦੀ ਤੈ ਬਾਤ ਗੁਰੂ ਕੋ ਛੂਟੈ ਮੈਂ ਪਾਲਾ ਹਮਰੂ ਦਸ ਹੋਏ ਤਿਸ ਕਾਲਾ।
ਬਾਦਸ਼ਾਹ ਚਾਹੁੰਦਾ ਹੈ ਕਿ ਸਤਿਗੁਰ ਨੂੰ ਆਪਣੇ ਕੋਲ ਬੁਲਾਈਏ। ਬਾਦਸ਼ਾਹ ਨੇ ਸੱਦੇ ਭੇਜੇ, ਮਹਾਰਾਜ ਤੁਸੀਂ ਵਾਪਸ ਦਿੱਲੀ ਆ ਜਾਓ, ਕੈਦ ਤੋਂ ਬਾਹਰ ਆ ਜਾਓ। ਸਤਿਗੁਰ ਨੇ ਆਖਿਆ, ਨਹੀਂ ਬਾਦਸ਼ਾਹ, ਅਸੀਂ ਬਾਹਰ ਆਵਾਂਗੇ ਤੇ 52 ਰਾਜੇ ਵੀ ਬਾਹਰ ਆਣਗੇ, ਇਸ ਕਰਕੇ ਅਸੀਂ ਇਕੱਲੇ ਨਹੀਂ ਆਵਾਂਗੇ, ਇਹ 52 ਰਾਜੇ ਨਾਲ ਹੀ ਬਾਹਰ ਆਉਣਗੇ।
ਜ਼ਰੂਰ ਕਾਰਨ ਕੇਰੇ ਛੋੜੇ ਨਿਪ ਬਾਮਨ ਤਿਸ ਬੇਰੇ।
ਆਪਣੀ ਲੋੜ ਪਈ ਤਾਂ ਬਾਦਸ਼ਾਹ ਨੂੰ ਰਾਜੇ ਛੱਡਣੇ ਪਏ, ਆਪਣਾ ਦੁੱਖ ਜ਼ਿਆਦਾ ਆ ਗਿਆ ਤੇ ਆਖਣ ਲਗਾ, ਮਹਾਰਾਜ ਜਿਤਨੇ ਰਾਜੇ ਤੁਹਾਡੇ ਚੋਲੇ ਦੀਆਂ ਕਲੀਆਂ ਫੜ ਲੈਣ ਉਤਨੇ ਰਾਜੇ ਬਾਹਰ ਆ ਜਾਣ। ਤੇ ਮਹਾਰਾਜ ਜੀ ਨੇ ਚੋਲਾ ਸਵਾਇਆ 50 ਕਲੀਆਂ ਵਾਲਾ, 2 ਕਲੀਆਂ ਤੇ ਹੁੰਦੀਆਂ ਚੋਲੇ ਦੀਆਂ। ਜਦੋਂ 52 ਕਲੀਆਂ ਦਾ ਚੋਲਾ ਮਹਾਰਾਜ ਨੇ ਆਪ ਪਾਇਆ ਤੇ 52 ਰਾਜੇ ਉਹਨਾਂ ਕਲੀਆਂ ਨੂੰ ਫੜ ਕੇ ਬਾਹਰ ਆਏ ਤੇ ਇਸ ਤਰ੍ਹਾਂ ਸਤਿਗੁਰ ਸਾਹਿਬ ਜੀ ਨੇ ਬਾਦਸ਼ਾਹ ਦੀ ਸਹਾਇਤਾ ਕੀਤੀ ਹੈ। ਆਪਣੇ ਕੋਲ ਬੁਲਾ ਕੇ ਸਤਿਗੁਰ ਸਾਹਿਬ ਜੀ ਦਾ ਸਨਮਾਨ ਕੀਤਾ ਹੈ ਬਾਦਸ਼ਾਹ ਨੇ। ਸਤਿਗੁਰ ਨੇ ਆਖਿਆ, ਉਸ ਤਰ੍ਹਾਂ ਹਜ਼ਰਤ ਨੇ ਬਣਿਆ ਹੈ।
ਤਿੰਨ ਕੇ ਸੰਗ ਵਿਰੋਧੀ ਉਠਾਵਨ ਮੈਂ ਆਚੀ ਤੁਮਕੋ ਸੁਖ ਪਾਵਨ।
ਜਾਪ ਨਾ ਐਸੇ ਮਹਾਨ ਉਪਕਾਰੀ ਜਿਹੜੇ ਹਰ ਇੱਕ ਦੇ ਦਇਆ ਕਰਨ ਵਾਲੇ, ਉਹਨਾਂ ਵਿਰੋਧ ਕਰਨਾ, ਕੁਛ ਮਨ ਵਿਖੇ ਭੈੜੇ ਵਿਚਾਰ ਰੱਖਣੇ ਚੰਗਾ ਨਹੀਂ। ਤੁਸੀਂ ਇਹੀ ਠੀਕ ਠਾਕ ਰੱਖੋ ਕਿ ਤੁਹਾਡਾ ਮਨ ਠੀਕ ਰਵੇ, ਤੁਹਾਡਾ ਸਰੀਰ ਠੀਕ ਰਵੇ, ਤੇ ਸਾਰੀ ਪ੍ਰਜਾ ਠੀਕ ਠਾਕ ਰਵੇਗੀ, ਸਭ ਸੁਖੀ ਰਹਿਣਗੇ।
ਜੇ ਅਨਜਾਨ ਪਨੋ ਕਰ ਮੰਦ ਖੋਏ ਆਬਰ ਤੀ ਬਿਲੰਦ।
ਕੋਈ ਬੰਦਾ ਅਣਜਾਣ ਪੁਣਾ ਕਰ ਲਵੇ, ਉਹਦੀ ਆਬਰੂ ਵੀ ਜਾਂਦੀ ਹੈ। ਤੇ ਇਸ ਕਾਜ ਨੇ ਅਣਜਾਣ ਪੁਣੇ ਆਪ ਵਿਖੇ ਆ ਕੇ ਭੈੜੇ ਕਰਮ ਕੀਤੇ, ਤੇ ਉਹਦਾ ਫਲ ਵੀ ਮਿਲਿਆ ਹੈ। ਇਹਦੀ ਬੇਟੀ ਵੀ ਗਈ, ਇਹਦੇ ਕੋਲ ਪੈਸੇ ਵੀ ਗਏ, ਤੇ ਇਹਦੀ ਆਬਰੂ ਵੀ ਗਈ ਹੈ।
ਕਹੇ ਆਪ ਕਿਉਂ ਕਰਤੇ ਜਿਸ ਕੋ ਕਰਮ ਭਰਤੇ।
ਕਰਮ ਉਹਨੇ ਉਹਦਾ ਫਲ ਪਾ ਲਿਆ ਹੈ, ਤੁਸੀਂ ਕਿਉਂ ਭੁਗਤੇ ਹੋ? ਤੁਸੀਂ ਚੁੱਪ ਹੋ ਕੇ ਬਹਿ ਜਾਓ, ਤੁਸੀਂ ਵਿਦਰੋਹ ਨਾ ਕਰੋ, ਲੜਾਈ ਨਾ ਕਰੋ, ਚੁੱਪ ਚਾਪ ਆਪਣੇ ਘਰ ਵਿਖੇ ਬਹਿ ਜਾਓ।
ਕੈ ਸੁਣ ਕੈ ਤਜਿਓ ਬਿਰਤੰਤ ਚਿਤ ਮੈਂ ਚਿਤਿਓ ਨਹੀਂ ਕਦੰਤ।
ਕੈ ਸੁਣ ਕੇ ਇੱਕ ਪਾਸੇ ਬਾਦਸ਼ਾਹ ਸ਼ਾਹਜਹਾਂ, ਦੂਜੇ ਪਾਸੇ ਗੁਰੂ ਘਰ ਦਾ ਸ਼ਰਧਾਲੂ ਇਹ ਵਜ਼ੀਰ ਖਾਂ, ਦੋਵੇਂ ਵਾਰਤਾਲਾਪ ਕਰ ਰਹੇ, ਡਿਸਕਸ ਕਰ ਰਹੇ ਹਨ। ਦੋਵਾਂ ਦੀ ਡਿਸਕਸ ਖਤਮ ਹੋਈ ਤੇ ਫਿਰ ਸਭਨਾਂ ਨੇ ਚੁੱਪ ਚਾਪ ਕੀਤੀ ਹੈ।
ਇਹ ਸਗਰੀ ਸੁਧ ਕਰ ਲਿਖਵਾਏ ਗੁਰਟਿਗ ਖਾਨ ਵਜ਼ੀਰ ਪਠਾਏ।
ਵਜ਼ੀਰ ਖਾਂ ਨੇ ਇਹ ਚਿੱਠੀ ਲਿਖ ਕੇ ਸਾਰੀ ਖਬਰ ਅੰਮ੍ਰਿਤਸਰ ਸਾਹਿਬ ਭੋਜੀ ਪਹੁੰਚਾਈ ਕਿ ਮਹਾਰਾਜ ਇਹ ਦੂਤ ਹਰ ਚਿੱਠੀ ਭੇਜੀ ਜਾ ਰਹੀ ਹੈ, ਲਾਹੌਰ ਵਿਖੇ ਸੁਖ ਸ਼ਾਂਤੀ ਹੈ, ਆਪ ਜੀ ਸੁਖ ਸ਼ਾਂਤ ਨਾਲ ਰਵੋ।
ਆਇਓ ਲਾਪੁਰ ਤੇ ਚੱਲ ਚਾਰ ਸਿੱਖ ਪ੍ਰਤੀਕਤੋ ਤੇ ਉਦਾਰ।
ਲਾਹੌਰ ਤੋਂ ਦੂਤ ਚਿੱਠੀ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ, ਤੇ ਦੂਜੇ ਪਾਸੇ ਜਿਹੜੇ ਸਿੱਖ ਉਡੀਕ ਕਰ ਰਹੇ ਹਨ ਕਿ ਇਹ ਰੁਸਤਮ ਖਾਂ ਬੜੇ ਗੁੱਸੇ ਵਿਖੇ ਬਚਨ ਆਖਦਾ ਚਲਾ ਗਿਆ ਕਿ ਮੈਂ ਬਾਦਸ਼ਾਹ ਕੋਲ ਜਾ ਕੇ ਫਰਿਆਦ ਕਰਾਂਗਾ, ਪੁਕਾਰ ਕਰਾਂਗਾ, ਫੌਜਾਂ ਲੈ ਕੇ ਆ ਕੇ ਜੰਗ ਕਰਾਂਗਾ ਤੇ ਆਪਣਾ ਬਦਲਾ ਜ਼ਰੂਰ ਲਵਾਂਗਾ। ਇਸ ਤਰ੍ਹਾਂ ਇਹ ਸਿੱਖ ਉਡੀਕ ਕਰ ਰਹੇ ਹਨ।
ਕਾਜ਼ੀ ਕੁਛ ਉਤਪਾਤੀ ਉਠਾਵੇ ਕੈ ਸ਼ਾਸੋਂ ਚਮੂ ਪਛਾਵੇ।
ਆਪਸ ਵਿਖੇ ਸਿੱਖ ਵਾਰਤਾਲਾਪ ਵੀ ਕਰ ਰਹੇ ਕਿ ਕਾਜ਼ੀ ਕੁਛ ਉਤਪਾਤ ਉਠਾਵੇਗਾ, ਸ਼ਾਹਜਹਾਂ ਨੂੰ ਕਹਿ ਕੇ ਫੌਜਾਂ ਲੈ ਕੇ ਆ ਕੇ ਸਾਡੇ ਨਾਲ ਜੰਗ ਕਰੇਗਾ, ਇਸ ਤਰ੍ਹਾਂ ਹਰ ਪਾਸੇ ਜੰਗ ਹੋਵੇਗਾ, ਨੁਕਸਾਨ ਹੋਵੇਗਾ।
ਪਰ ਜੰਗ ਗਨ ਸੁਪਤਨ ਹਾਨੇ ਸਤਗੁਰ ਮਿਟੈ ਨਾ ਜਾਏ ਨਾ ਜਾਨੀ।
ਜਦੋਂ ਜੰਗ ਹੋਵੇਗਾ ਤੇ ਯੋਧੇ ਸ਼ਹੀਦ ਹੋਣਗੇ, ਹਰ ਪਾਸੇ ਖੰਡੇ ਖੜਕਣਗੇ, ਤੇਗਾਂ ਚੱਲਣਗੀਆਂ, ਤੇ ਗੁਰੂ ਜੀ ਜੰਗ ਤੋਂ ਹਟਣ ਵਾਲੇ ਨਹੀਂ। ਲੜਬੋ ਮਰਬੋ ਜੂਝਬੋ, ਇਸ ਭਟਨ ਕੇ ਕਾਮ ਯੋਧਿਆਂ ਦਾ ਕੰਮ ਹੈ, ਲੜਨਾ ਮਰਨਾ ਜੂਝਣਾ। ਤੇ ਮਹਾਰਾਜ ਮਹਾਨ ਯੋਧੇ ਹਨ, ਆਪਣਾ ਪੈਰ ਪਿੱਛਾ ਨਹੀਂ ਕਰਨ ਵਾਲੇ, ਸਤਿਗੁਰ ਜੀ ਤਿਆਰ ਬਰ ਤਿਆਰ ਰਹਿ ਕੇ ਯੁੱਧ ਕਰਨ ਵਾਲੇ ਹਨ।
ਚਿੰਤਾ ਬਸੀ ਮਸੰਦ ਬਿਲੰਦ ਡਿਗੜ ਜਾਏਗੇ ਕਾਰਜ ਬ੍ਰਿੰਦ।
ਇਸ ਤਰ੍ਹਾਂ ਕਈਆਂ ਦੇ ਮਨ ਵਿਖੇ ਚਿੰਤਾ ਪੈ ਗਈ ਵੀ ਜਿਹੜੇ ਕੰਮ ਅਸੀਂ ਕਰ ਰਹੇ ਹਾਂ ਉਹ ਕੰਮ ਵਿਗੜ ਜਾਣਗੇ, ਨੁਕਸਾਨ ਹੋਵੇਗਾ ਤੇ ਜੰਗ ਹੋਵੇਗਾ।
ਸ੍ਰੀ ਗੰਗਾ ਡਿੱਗ ਜਾਏ ਸੁਨਾਵਤ ਐਸੀ ਬਾਤ ਨ ਕਿਵ ਮਨ ਭਾਵਤ।
ਕੁਝ ਮਸੰਦ ਸ਼ਰਧਾ ਤੋਂ ਹੀਣੇ ਸਨ, ਜਿਹੜੇ ਗੁਰੂ ਘਰ ਦੀਆਂ ਖਾ ਕੇ ਨਾ ਸਿਮਰਨ ਭਜਨ, ਨਾ ਕੋਈ ਦਇਆ ਭਾਵਨਾ, ਨਾ ਕਿਸੇ ਦਾ ਉਪਕਾਰ ਕਰਨਾ, ਆਪਣੇ ਮਤਲਬ ਲਈ ਖਾਈ ਜਾਣਾ, ਉਹਨਾਂ ਦੀ ਬੁੱਧੀ ਵਿਚਲ ਗਈ। ਸ਼ਰਧਾ ਤੋਂ ਹੀਣੇ ਹੋ ਕੇ ਇਹ ਮਸੰਦ ਮਾਤਾ ਗੰਗਾ ਜੀ ਕੋਲ ਪੁਕਾਰ ਕਰਨ ਲੱਗੇ ਹਨ।
ਕੀਨ ਅਨਚੁਤੀ ਆਇਓ ਪੁਨ ਕਾਜ਼ੀ ਕਰਿਓ ਹਾਸ ਤਿਸ ਭਇਓ ਵਿਰਾਸੀ।
ਮਾਤਾ ਜੀ ਤੁਸਾਂ ਨੇ ਸੁਣਿਆ ਹੈ ਕਿ ਰੁਸਤਮ ਖਾਂ ਕਾਜ਼ੀ ਲਾਹੌਰ ਤੋਂ ਆਇਆ, ਸਤਿਗੁਰ ਸਾਹਿਬ ਜੀ ਕੋਲ ਪੈਸੇ ਮੰਗਣ ਆਇਆ ਸੀ ਪਰ ਮਹਾਰਾਜ ਨੇ ਪੈਸੇ ਦਿੱਤੇ ਨਹੀਂ, ਅਗਾਂਹ ਤੋਂ ਹਾਸੀ ਹੀ ਨਹੀਂ ਕੀਤੀ, ਭਾਵ ਉਹਨੂੰ ਭੈੜੇ ਬਚਨ ਆਖੇ, ਉਹਦਾ ਮਖੌਲ ਉਡਾਇਆ ਹੈ ਤੇ ਉਹਦੀ ਬੇਇੱਜ਼ਤ ਕੀਤੀ ਹੈ, ਇੱਜ਼ਤ ਨਹੀਂ ਰੱਖੀ ਉਹਦੀ।
ਗਇਓ ਪੁਕਾਰਨ ਜਾਸਮੀ ਸੁੰਤਰੇ ਸਹਿ ਭੇਜਿਆ ਨੀਪ।
ਕਾਜ਼ੀ ਰੁਸਤਮ ਖਾਂ ਦੁਖੀ ਹਿਰਦਾ ਲੈ ਕੇ ਆਪਣੀ ਪੁਕਾਰ ਸਾਂਝਾ ਕੁਲ ਕਰਨ ਗਿਆ ਹੈ ਤੇ ਫੌਜਾਂ ਲੈ ਕੇ ਆਵੇਗਾ ਜੰਗ ਕਰੇਗਾ
ਜਮੋ ਮਹਿੰਦ ਜਬ ਚੜ ਕਰ ਆਵੇ ਗੁਰ ਆਗੇ ਤੇ ਜੰਗ ਮਚਾਵੇ
ਜਮੂ ਬ੍ਰਿੰਦ ਚੜ ਕੇ ਫੌਜਾਂ ਆਣਗੀਆਂ ਹਰ ਪਾਸੇ ਲਾਓ ਲਸ਼ਕਰ ਆਵੇਗਾ ਤੇ ਸਤਿਗੁਰ ਜੀ ਅਗਾਂਹ ਤੋਂ ਤਿਆਰ ਬਰ ਤਿਆਰ ਪਛਾਂ ਹਟਣ ਵਾਲੇ ਨਹੀਂ ਸਤਿਗੁਰ ਜੀ ਪਹਿਲੇ ਤਿਆਰ ਹਨ ਕਿ ਕਦੋਂ ਜੰਗ ਹੋਵੇ ਕਦੋਂ ਸ਼ਹੀਦੀਆਂ ਪਾਈਏ ਤੇ ਕਦੋਂ ਤੇਗਾ ਖੜਕਾਈਏ ਸਤਿਗੁਰ ਜੀ ਪਹਿਲੇ ਹੀ ਤਿਆਰ ਬਰ ਤਿਆਰ ਹਨ
ਨਹੀਂ ਦੇਸ਼ ਕੋ ਬਾਜੇ ਰਾਜ ਨਾ ਮਾਰੇ ਲੜਨ ਹੇਤ ਨਾ ਲਸ਼ਕਰ ਭਾਰੇ
ਸਾਡੇ ਕੋਲ ਕੋਈ ਦੇਸ਼ ਨਹੀਂ ਸਾਡੇ ਕੋਲ ਕੋਈ ਲਾਓ ਲਸ਼ਕਰ ਨਹੀਂ ਅਸੀਂ ਸਭ ਤੋਂ ਹੀਣੇ ਹਾਂ
ਸ਼ਾਹ ਸੰਗ ਕਿਵੇਂ ਸਮਤਾ ਹੋਏ ਚਲੇ ਪਲਾਏ ਤਜੈ ਪੁਰਖ
ਅਸੀਂ ਹਿੰਦੁਸਤਾਨ ਦਾ ਬਾਦਸ਼ਾਹ ਜਿਹਦੇ ਕੋਲ ਫੌਜਾਂ ਹਨ ਲਾਓ ਲਸ਼ਕਰ ਹਨ ਤੋਪਾਂ ਹਨ ਰਹਿਕਲੇ ਹਨ ਸਾਡੇ ਕੋਲ ਕੁਝ ਵੀ ਨਹੀਂ ਨਾ ਕੋਈ ਕਿਲਾ ਨਾ ਕੋਈ ਰਾਜ ਨਾ ਕੋਈ ਸਾਜ ਨਾ ਕੋਈ ਬਹੁਤੇ ਸ਼ਸਤਰ ਕੇਵਲ ਤੇਗਾ ਹੀ ਘੋੜੇ ਹਨ ਤੇ ਇੱਕ ਪਾਸੇ ਬੰਦੂਕਾਂ ਤੋਪਾਂ ਹਨ ਤੇ ਇਹ ਜੰਗ ਹੋਣਾ ਨਾਮੁਨਕਿਨ ਹੈ ਮਾਤਾ ਜੀ ਹੋ ਨਹੀਂ ਸਕਦਾ ਤਾਂ ਸਤਿਗੁਰ ਸਮਝਣ ਵਾਲੇ ਨਹੀਂ ਸਤਿਗੁਰ ਪਹਿਲੇ ਤਿਆਰ ਬਰ ਤਿਆਰ ਜੰਗ ਕਰਨ ਵਾਲੇ ਹਨ ਮਾਤਾ ਜੀ ਸਤਿਗੁਰ ਸਾਹਿਬ ਨੂੰ ਸਮਝਾਓ ਕਿ ਇਹ ਜੰਗ ਨਾ ਕਰਨ ਮਹਾਰਾਜ ਟਿਕ ਕੇ ਬਹਿ ਜਾਣਾ
ਪਿਤਾ ਪਿਤਾ ਮੇ ਕੋ ਸਥਾਨ ਛੁੱਟ ਜਾ ਹੈ ਤਲ ਬਜੇ ਆਨਾ
ਕੋਲ ਇਹ ਦਾਦੇ ਪਦਾਦੇ ਦਾ ਸਥਾਨ ਹੈ ਪਿਤਾ ਪਿਤਾ ਮੇ ਕੋ ਸਥਾਨ ਪਿਤਾ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਪਿਤਾਮਾ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਐਸੇ ਸ਼ਾਂਤੀ ਸਰੂਪ ਗੁਰੂ ਰਾਮਦਾਸ ਜੀ ਦਾ ਸਥਾਨ ਹੈ ਇਹਨੂੰ ਛੱਡ ਦੇਵਾਂਗੇ ਕਿੱਥੇ ਜਾਵਾਂਗੇ ਸਾਡੇ ਕੋਈ ਥਾਂ ਟਿਕਾਣਾ ਨਹੀਂ ਕੋਈ ਲਾਓ ਲਸ਼ਕਰ ਨਹੀਂ ਅਸੀਂ ਤਾਂ ਘਰ ਤੋਂ ਹੀਣੇ ਹੋ ਜਾਵਾਂਗੇ
ਸੁਣ ਸੁਣ ਮਾਤ ਗੰਗ ਬਚਿਤਾਏ ਕਹਿ ਕੇ ਹਮ ਤੇ ਹੋਏ ਨਾ ਉਪਾਏ
ਮਾਤਾ ਗੰਗਾ ਜੀ ਸੁਣ ਕੇ ਆਖਣ ਲੱਗੇ ਵੀ ਮੈਂ ਤਾਂ ਪਛਤਾਉਣੀ ਪਹਿਲਾਂ ਵਾ ਸੁਣਿਆ ਤੇ ਪਹਿਲਾਂ ਵੀ ਹੈ ਪਰ ਹੁਣ ਇਹ ਸੁਣਿਆ ਮੈਂ ਪਛਤਾ ਰਹੀ ਹਾਂ ਪਰ ਕਿਵੇਂ ਸਮਝਾਵਾਂ ਉਹ ਸਮਝਦਾ ਹੀ ਨਹੀਂ ਮੇਰਾ ਪੁੱਤਰ ਮਹਾਨ ਯੋਧਾ ਵੀ ਹੈ ਗਾਢਾ ਵੀ ਹੈ ਕਿਸੇ ਦੀ ਗੱਲ ਨਹੀਂ ਮੰਨਦਾ
ਪੰਚ ਗੁਰੂ ਪੂਰਬ ਜੇ ਵੇ ਸ਼ਾਂਤ ਰੂਪ ਸਿੱਕੀ ਵਿੱਚ ਦੇ
ਪਹਿਲੇ ਪੰਜ ਗੁਰੂ ਸਾਹਿਬਾਨ ਹੋਏ ਧੰਨ ਗੁਰੂ ਨਾਨਕ ਮਹਾਰਾਜ ਜੀ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਗਰਭ ਨਾ ਆਇਓ ਇਹ ਸ਼ਾਂਤੀ ਸਰੂਪ ਸਨ ਇਹਨਾਂ ਦੇ ਮਨ ਵਿਖੇ ਕੋਈ ਵੈਰ ਭਾਵ ਨਹੀਂ ਹਰ ਇੱਕ ਨਾਲ ਜੋ ਆਇਆ ਉਹਨੂੰ ਗਲਵਕੜੀ ਪਾ ਲਿਆ ਕੋਈ ਚੜ ਕੇ ਆਇਆ ਉਤਰ ਕੇ ਗਿਆ ਹੈ ਨੀਵਾਂ ਹੋ ਕੇ ਗਿਆ ਪਰ ਇਹ ਸਤਿਗੁਰੂ ਜੀ ਤਾਂ ਇਹਨਾਂ ਦੀ ਉਲਟੀ ਰੀਤ ਹੈ ਬਾਦਸ਼ਾਹ ਕਰ ਆਉਂਦੇ ਕੜ ਚੜਿਆ ਪਾਸ਼ਾ ਚੜਾਇਆ ਇਹਨਾਂ ਦੇ ਕੋਲ ਤਾਂ ਬਾਦਸ਼ਾਹ ਆਉਣ ਵਾਲੇ ਨਹੀਂ ਇਹ ਆਪ ਚੜ ਕੇ ਜਾਣ ਵਾਲੇ ਹਨ ਪਹਿਲੇ ਸਤਿਗੁਰੂ ਸਾਹਿਬਾਨ ਜੀ ਤਾਂ ਤਖਤ ਤੇ ਬਹਿ ਕੇ ਮੰਜੀ ਤੇ ਬਹਿ ਕੇ ਉਪਦੇਸ਼ ਦਿੰਦੇ ਭਾਈ ਗੁਰਸਿੱਖੋ ਸ਼ਾਂਤੀ ਰੱਖੋ ਨਾਮ ਜਪੋ ਪਰ ਇਹ ਸਤਿਗੁਰ ਜੀ ਹਰ ਵੇਲੇ ਢਾਡੀ ਵਾਰਾ ਗਾਈ ਜਾਂਦੇ ਹਰ ਵੇਲੇ ਯੁੱਧ ਦੀਆਂ ਗੱਲਾਂ ਕਰਦੇ ਹਨ ਇਹ ਸਮਝਣ ਵਾਲੇ ਨਹੀਂ ਹਨ
ਰਹੀ ਸਮਝਾਏ ਤੁਮਨੇ ਇਹ ਬਨ ਆਏ
ਕਈ ਵਾਰ ਆਖਿਆ ਪੁੱਤਰ ਸਮਝ ਜਾ ਸਮਝ ਜਾ ਪੁੱਤਰ ਤੇਰੇ ਲਈ ਇਹ ਗੱਲ ਚੰਗੀ ਨਹੀਂ ਪਰ ਉਹ ਨਹੀਂ ਸਮਝਦਾ
ਇਹਨੂੰ ਤਖਤ ਰਚ ਆਯੁਧ ਧਾਰੇ ਸੋ ਕਬਹੁ ਲੜ ਰਚੈ ਅਖਾੜੇ
ਤਖਤ ਬਣਾ ਕੇ ਫੌਜਾਂ ਰੱਖੀਆਂ ਸ਼ਸਤਰ ਰੱਖੇ ਹਨ ਭਾਵ ਤਾਂ ਇਹੀ ਹੈ ਵੀ ਕਦੀ ਜੰਗ ਕਰਾਂਗੇ ਤਖਤਾਂ ਦਾ ਭਾਵ ਹੈ ਜੰਗ ਕਰਨਾ ਸ਼ਸਤਰ ਦਾ ਭਾਵ ਹੈ ਜੰਗ ਕਰਨਾ ਕਦੀ ਜੰਗ ਹੋਵੇਗਾ ਕਦੀ ਸ਼ਹੀਦੀਆਂ ਪਾਵਾਂਗੇ ਇਹਨਾਂ ਦੀ ਇਹੀ ਵਿਚਾਰ ਹੈ
ਮੈਂ ਬੋ ਕਹਿਓ ਰਹੀ ਸਮਝਾਏ ਉੱਤਰ ਦੇ ਕਿ ਬਸ ਮੈਂ ਮੇਰੇ ਜੇ ਬਸ ਹੋਤ ਤਾਂ ਦੇਵੋ ਮੋਰੇ
ਬੜਾ ਸਮਝਾਇਆ ਪੁੱਤਰ ਸਮਝ ਜਾ ਪਰ ਉੱਤਰ ਦਿੰਦਾ ਨਹੀਂ ਮੇਰੇ ਬਸ ਆਉਂਦਾ ਹੀ ਨਹੀਂ ਆਪਣੀ ਮਨ ਮਰਜ਼ੀ ਕਰਦਾ ਹੈ ਵੀ ਜਾਓ ਸਿੱਖੋ ਮੈਂ ਤਾਂ ਹੱਥ ਜੋੜ ਕੇ ਰਹਿ ਗਈ ਹਾਂ ਤੁਸੀਂ ਜਾ ਕੇ ਸਮਝਾਓ ਮੇਰੇ ਪੁੱਤਰ ਨੂੰ ਕਿ ਸਮਝ ਜਾਵੇ।
ਸਰਬ ਪ੍ਰਕਾਰ ਆਪ ਸੋ ਸਿਆਨਾ ਪਰੈ ਬਿਗੜ ਹੋਏ ਰਣ ਥਾਨਾ।
ਫਿਰ ਸਿੱਖੋ, ਸਤਿਗੁਰ ਮਹਾਨ ਸਿਆਣੇ ਵੀ ਹਨ, ਸਭ ਤੋਂ ਵੱਡੇ ਹਨ, ਇੱਕੋ ਸਰੂਪ ਹੈ, ਭਾਵੇਂ ਸ਼ਾਂਤੀ ਹੈ ਭਾਵੇਂ ਵੀ ਰਸ ਹੈ, ਦੋਵੇਂ ਇੱਕੋ ਬਿਰਤੀ ਹੈ, ਆਪੇ ਹੀ ਆਪ ਹੈ, ਸਭ ਕੁਛ ਆਪੇ ਆਪ ਹੈ। ਉਹ ਵੀ ਰਸ ਵੀ ਆਪ ਧਾਰਨ ਕੀਤਾ ਉਹਦਾ, ਤੇ ਸ਼ਾਂਤ ਰਸ ਵੀ ਆਪ ਹੈ, ਉਹਨਾਂ ਦਾ ਕੋਈ ਵੈਰ ਭਾਵ ਨਹੀਂ, ਹਰ ਇੱਕ ਨਾਲ ਮਿਲ ਕੇ ਰਹਿੰਦੇ ਹਨ, ਪਰ ਵੀਰ ਰਸ ਵੀ ਜਾਇਜ਼ ਹੈ, ਤੁਸੀਂ ਆਪ ਜਾ ਕੇ ਸਮਝਾ ਲਵੋ।
ਕਰੈ ਉਪਾਏ ਆਪ ਹੀ ਸੋਈ ਹਮ ਤੁਮ ਸੋ ਅਬ ਹੋਏ ਨਾ ਕੋਈ।
ਤੁਸੀਂ ਆਪ ਜਾ ਕੇ ਸਮਝਾਵੋ, ਆ ਉਪਾਏ ਕਰੋ, ਅਸੀਂ ਕੁਝ ਕਹਿਣ ਵਾਲੇ ਨਹੀਂ ਹਾਂ।
ਜੇ ਤੁਮ ਤੇ ਸਮਝਾਇਓ ਜਾਏ ਕਹੋ ਜਾਏ ਦਿਓ ਜੰਗ ਮਿਟਾਏ।
ਮੈਂ ਤਾਂ ਜਾ ਨਹੀਂ ਸਕਦੀ, ਮੈਂ ਤਾਂ ਬਜੁਰਗ ਹੋ ਗਈ ਆ, ਮੇਰੇ ਕੋਲ ਕਿਹਾ ਨਹੀਂ ਜਾਂਦਾ, ਤੇ ਮੈਂ ਤਾਂ ਥੱਕ ਗਈ ਹਾਂ, ਕਿਉਂਕਿ ਉਹ ਆਪ ਸਿਆਣੇ ਹੈ। ਤੁਸੀਂ ਜਾਣਾ ਚਾਹੁੰਦੇ ਹੋ ਜਾ ਕੇ ਸਮਝਾਓ, ਆਪ ਸਮਝਾ ਸਕਦੇ ਹੋ, ਤੁਸੀਂ ਵੀ ਸਿਆਣੇ ਹੋ, ਗੁਰਸਿੱਖ ਹੋ, ਤੁਹਾਡੀ ਗੱਲ ਸ਼ਾਇਦ ਮੰਨ ਲੈਣਾ।
ਮਮ ਦਿਸਤੇ ਤੁਮ ਕਰੋ ਚਾਰਨ ਨੈਨੀ ਕੋ ਕਰਵੇ ਰਣ ਕਾਰਨ।
ਮੇਰੇ ਵੱਲੋਂ ਜਾ ਕੇ ਸਮਝਾਓ ਕਿ ਮਹਾਰਾਜ ਯੁੱਧ ਨਾ ਕਰੋ, ਯੁੱਧ ਕਰਨਾ ਚੰਗਾ ਨਹੀਂ, ਸ਼ਾਂਤਿਤ ਹੋ ਕੇ ਰਵੋ।
ਸੁਣ ਤੁਮ ਸੰਦ ਗਏ ਸਮਝਾਏ ਹੱਥ ਜੋੜ ਬੰਧਨ ਕਰ ਪਾਏ।
ਸੰਦ ਸੁਣ ਕੇ ਮਾਤਾ ਜੀ ਦੀ ਗੱਲ, ਹੱਥ ਜੋੜ ਕੇ ਗੱਲ ਵਿਖੇ ਪੱਲਾ ਪਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਾ ਕੇ ਪਹੁੰਚੇ ਹਨ।
ਉਦਤ ਪਏ ਜਬ ਕੈ ਬੇ ਕਾਰਨ ਇਤਨੇ ਮੈਂ ਕੀਏ ਚਾਰੋ ਨਿਹਾਰਨ।
ਜਾ ਕੇ ਆਪਣੀ ਗੱਲ ਆਖਣ ਲੱਗੇ ਤੇ ਇਤਨੇ ਵੇਖੇ ਦੂਤ ਆ ਗਿਆ, ਵੇਖਿਆ ਵੀ ਦੂਤ ਆ ਰਿਹਾ ਹੈ, ਦੂਤ ਨੂੰ ਵੇਖ ਕੇ ਚੁੱਪ ਹੋ ਗਏ ਹਨ।
ਦਿਨ ਦਿਸਤੇ ਰੁਕ ਫੇਰ ਨਕੀਨ ਕਾਗਜ਼ ਦੀਨ ਸਿੱਖ ਨੇ ਲੀਨ।
ਗੁਰੂ ਸਾਹਿਬ ਜੀ ਨੇ ਸਿੱਖਾਂ ਤੋਂ ਆਪਣਾ ਮੁਖ ਫੇਰ ਲਿਆ, ਜਿਹੜੇ ਮਸੰਦ ਫਰਿਆਦ ਕਰਨ ਆਏ ਉਥੋਂ ਮੁਖ ਪਰੇ ਕਰ ਲਿਆ, ਜਿਹੜਾ ਦੂਤ ਚਿੱਠੀ ਲੈ ਕੇ ਆਇਆ ਸੀ ਉਹ ਚਿੱਠੀ ਪੜਵਾਈ ਹੈ।
ਪਤ ਸਗਰ ਪ੍ਰਸੰਗ ਸੁਣਾਇਓ ਸੁਣ ਸਬਨ ਮਨ ਆਨੰਦ ਪਾਇਓ।
ਚਿੱਠੀ ਪੜੀ ਗਈ, ਸਾਰਾ ਪ੍ਰਸੰਗ ਸੁਣਾਇਆ ਗਿਆ ਕਿ ਮਹਾਰਾਜ ਤੁਹਾਡੀ ਫਤਿਹ ਹੋਈ, ਤੁਹਾਡੀ ਜਿੱਤ ਹੋਈ, ਕਾਜੀ ਫਰਿਆਦ ਕਰਨ ਆਇਆ ਸੀ ਪਰ ਕਾਜੀ ਦੀ ਆਬਰੂ ਚਲੀ ਗਈ, ਬੇਇੱਜ਼ਤ ਹੋਇਆ ਹੈ, ਕਾਜੀ ਦੀ ਲਾਜ ਮਾਰੀ ਗਈ, ਮਰਨ ਲਾਇਕ ਪਹੁੰਚ ਗਿਆ ਹੈ, ਮਹਾਰਾਜ ਤੁਹਾਡੀ ਫਤਿਹ ਹੋਈ ਹੈ, ਤੁਹਾਡੀ ਜਿੱਤ ਹੋਈ ਹੈ।
ਗੰਗਾ ਸੁਰ ਤੁਰਤ ਪਠਾਈ ਜਾਂਦੀ ਭਲੀ
ਖਬਰ ਮਾਤਾ ਜੀ ਕੋਲ ਪਹੁੰਚੀ ਤੇ ਮਾਤਾ ਜੀ ਨੇ ਜਾਣ ਕੇ ਆਪਣੇ ਮਨ ਵਿਖੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਮਹਾਰਾਜ ਤੇਰਾ ਧਨ ਹੈ, ਤੁਸੀਂ ਧਨ ਹੋ, ਤੇਰਾ ਸ਼ੁਕਰਾਨਾ ਹੈ, ਧੰਨਵਾਦ ਹੈ, ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਇੱਕੋ ਹੀ ਰੂਪ ਹਨ, ਕੋਈ ਫਰਕ ਨਹੀਂ, ਸਭ ਕੰਮ ਆਪ ਹੀ ਕਰਨ ਵਾਲੇ ਹਨ।
ਸਭ ਕੇ ਚਿਤ ਕੀ ਚਿੰਤ ਬਿਨਾ ਸੇ ਆਪਣੋ ਬਸਨ ਲਖਿਓ ਅਵਨਾਸ਼ੇ।
ਮਨ ਦੀ ਚਿੰਤਾ ਦੂਰ ਹੋਈ, ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ, ਵੀ ਜੋ ਗੱਲ ਹੋਣ ਵਾਲੀ ਹੈ ਉਹ ਤੇ ਹੋ ਕੇ ਰਹਿਣੀ ਹੈ, ਕੋਈ ਗੱਲ ਅਣਹੋਣੀ ਹੈ ਹੀ ਨਹੀਂ, ਫਿਰ ਚਿੰਤਾ ਕਾਹਦੀ, ਜੋ ਭਾਣਾ ਵਰਤਣਾ ਸੀ ਉਹ ਵਰਤ ਕੇ ਰਹਿ ਗਿਆ ਹੈ, ਚਿੰਤਾ ਸਭਨਾਂ ਦੀ ਦੂਰ ਹੋਈ ਹੈ, ਤੇ ਗੁਰੂ ਘਰ ਜਿਹੜਾ ਅਵਨਾਸ਼ੀ ਘਰ ਹੈ ਉਥੇ ਕਦੀ ਦੁੱਖ ਨਹੀਂ, ਉਥੇ ਹਰ ਵੇਲੇ ਆਨੰਦ ਹੀ ਆਨੰਦ ਹੈ, ਇਹ ਆਨੰਦ ਵਰਤਿਆ ਜਾ ਰਿਹਾ ਹੈ।
ਹੋਤ ਪਏ ਬੇ ਮੰਗਲ ਚਾਰ ਹਰੀ ਮੰਦਰ ਅਰਦਾਸੀ ਉਚਾਰ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਉਚਾਰ ਅਰਦਾਸ ਉਚਾਰਨ ਕੀਤੀ ਗਈ, ਅਰਦਾਸ ਬਿਆਨ ਕੀਤੀ ਗਈ, ਸ੍ਰੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ ਅਰਦਾਸ ਬੇਨਤੀ ਕੀਤੀ ਗਈ, ਤੇ ਹਰ ਪਾਸੇ ਖੁਸ਼ੀਆਂ ਆ ਗਈਆਂ ਹੈ, ਹਰ ਪਾਸੇ ਆਨੰਦ ਦੀ ਲਹਿਰਾਂ ਦੌੜ ਪਈਆਂ ਹਨ।
ਪੰਚਾਮ੍ਰਿਤ ਬਨਵਾਵੇ ਕੋਈ ਮਿੱਟੀਓ ਬਖੇੜਾ ਬਸਬੋ
ਸਿੱਖਾਂ ਨੇ ਦੇਗਾਂ ਤਿਆਰ ਕੀਤੀਆਂ ਕੜਾਹ ਪ੍ਰਸ਼ਾਦ ਦੀਆਂ ਪੰਚਾਮ੍ਰਿਤ ਦੇਗ ਤਿਆਰ ਹੋਈ ਦੇਗ ਵਰਕਾਈ ਗਈ ਹੈ ਬਖੇੜਾ ਮਿੱਟ ਗਿਆ ਹੈ ਦੁੱਖ ਮਿੱਟ ਗਿਆ ਹੈ
ਸ੍ਰੀ ਸਤਿਗੁਰ ਕੋ ਟੇਕੇ ਮਾਥ ਸਭ ਕਰ ਸਕੋ ਆਪ ਕੇ ਹੱਥ
ਸਿੱਖ ਹੱਥ ਜੋੜ ਕੇ ਮੱਥਾ ਟੇਕ ਰਹੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਹਰ ਭਾਣਾ ਤੁਹਾਡੇ ਹੱਥ ਹੈ ਹਰ ਵਾਰਤਾ ਹਰ ਗੱਲ ਤੁਹਾਡੇ ਹੱਥ ਹੈ ਸਤਿਗੁਰ ਚਾਹੋ ਆਪ ਜੀ ਉਹ ਕਰ ਸਕਦੇ ਹੋ ਇਸ ਤਰ੍ਹਾਂ ਗੁਰੂ ਕੇ ਸਿੱਖ ਸਤਿਗੁਰ ਸਾਹਿਬ ਜੀ ਨੂੰ ਬਾਰ ਬਾਰ ਮੱਥਾ ਟੇਕ ਰਹੇ ਤੇ ਮਹਾਨ ਪਰਉਪਕਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਇਹ ਭਾਣਾ ਵਰਤਾ ਰਹੇ ਹਨ ਆਪ ਹੀ ਹਰ ਪਾਸੇ ਵਰਤ ਰਹੇ ਹਨ ਕਜੀ ਮਹਾਰਾਜ ਆਪ ਕਾਜੀ ਬਣੇ ਹੋਏ ਸਤਿਗੁਰ ਜੀ ਆਪ ਮੁੱਲਾ ਬਣੇ ਹੋਏ ਇੱਕੋ ਹੀ ਰੂਪ ਹੈ ਉਹ ਸਰਗੁਣ ਨਿਰਗੁਣ ਸਾਰਾ ਸਤਿਗੁਰ ਸਾਹਿਬ ਜੀ ਦਾ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਨ ਸਾਡੇ ਮਨਾਂ ਨੂੰ ਸ਼ਰਧਾ ਭਾਵਨਾ ਬਖਸ਼ਣ ਕਿ ਸਾਡੇ ਮਨ ਵੀ ਗੁਰੂ ਗੁਰ ਦਾ ਜਾਪ ਕਰਨ ਕਿ ਮਨ ਚੜ੍ਹਦੀ ਕਲਾ ਵਿਖੇ ਪਹੁੰਚ ਜਾਵੇ ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ।